ਸਾਹਿਬ ਜੀਓ, ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ ਕਰੀ ਮੁਲ ਕੁਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਅਗਨੀ ਮੈਂ ਹਰਿਅੰ ਕਰਿਅੰ ਕਰੀ ਮੁਲ ਰਹੀ ਮੈਂ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂ ਪਵ ਸਭੂ ਸਰਬਦਾ ਸਰਬ ਜੁਗਤੇ ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈ ਭੰ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ ਭਈ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਬੇਸ਼ਮਾਰ ਅਥਾਹ ਅਗੰਤਿ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਸੰਧਿਆ ਸਮੇਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹਿ ਕੇ ਸੋਦਰ ਦੀ ਬਾਣੀ ਉਸ ਦੇ ਜਾਪ ਉਸ ਤੋਂ ਉਪਰੰਤ ਰਾਗੀ ਸਿੰਘ ਸਾਹਿਬਾਨਾਂ ਤੋਂ ਕੀਰਤਨ ਸਰਵਣ ਕੀਤਾ ਹੈ। ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ ਲੋਕ ਪਰਲੋਕ ਕੰਮ ਆਉਣ ਵਾਲਾ ਕਰੋੜਾਂ ਸਮੇਤ ਜਬਾਂ ਜੱਗਾਂ ਤੋਂ ਵੀ ਜਿਸ ਦਾ ਉੱਤਮ ਫਲ ਹੈ ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਰਾਮ ਕੀਰਤਨ ਭਗਤੀ ਦੇ ਵਿੱਚ ਆਪ ਜੀ ਜੁੜੇ ਹੋਏ ਸੀ। ਜੋ ਸਮਾਂ ਆਪਣੇ ਕੋਲ ਬਾਕੀ ਹੈ ਇਸ ਨੂੰ ਸਫਲਿਆਂ ਕਰਨ ਵਾਸਤੇ ਗੁਰੂ ਦੇ ਉਪਦੇਸ਼ ਜੋ ਹਨ ਸਤਸੰਗੀ ਵਾਸਤੇ ਕਿ ਜਦੋਂ ਵੀ ਭਾਵੇਂ ਗਾਇਨ ਕਰਨਾ ਹੈ, ਗੁਰਬਾਣੀ ਨੂੰ ਭਾਵੇਂ ਸਰਵਣ ਕਰਨਾ ਹੈ, ਕਥਾ ਸਰਵਣ ਕਰਨੀ ਹੈ ਜਾਂ ਕਥਾ ਕਰਨੀ ਹੈ, ਕੀਰਤਨ ਕਰਨਾ ਜਾਂ ਸਰਵਣ ਕਰਨਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਿੱਖਾ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੀ, ਗਾ ਵੀ ਹੈ ਸੁਣੀ ਹੈ, ਕੰਮ ਦੋਨਾਂ 'ਚੋਂ ਜਿਹੜਾ ਮਰਜ਼ੀ ਕਰ, ਗਾ ਵੀ ਹੈ ਸੁਣੀ ਹੈ, ਮਨ ਰੱਖੀ ਹੈ ਪਾਓ, ਮਨ ਦੇ ਵਿੱਚ ਪ੍ਰੇਮ ਰੱਖ ਕੇ ਗਾਇਨ ਕਰਨਾ, ਮਨ ਦੇ ਵਿੱਚ ਪ੍ਰੇਮ ਰੱਖ ਕੇ ਹੀ ਸਰਵਣ ਕਰਨਾ, ਇਹ ਨਿਯਮ ਹੈ ਪਾਤਸ਼ਾਹ ਦਾ ਬਣਾਇਆ ਹੋਇਆ। ਅਤੇ ਸੁਣਨ ਦੇ ਵਿੱਚ ਜੇ ਪ੍ਰੇਮ ਨਹੀਂ ਹੈ ਤਾਂ ਸੁਣਨ ਦਾ ਲਾਭ ਨਹੀਂ ਹੈ, ਸੁਣਾਉਣ ਦੇ ਵਿੱਚ ਪ੍ਰੇਮ ਨਹੀਂ ਹੈ ਤਾਂ ਸੁਣਾਉਣ ਦਾ ਲਾਭ ਨਹੀਂ ਹੈ। ਪ੍ਰੇਮ ਨੂੰ ਸਾਰਿਆਂ ਸਾਧਨਾਂ ਵਿੱਚ ਗੁਰੂ ਸਾਹਿਬ ਨੇ ਮੁੱਖ ਰੱਖਿਆ, ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ। ਇਸ ਕਰਕੇ ਆਓ, ਪਰਮੇਸ਼ੁਰ ਦੀ ਪ੍ਰਾਪਤੀ ਦਾ ਮੁੱਖ ਸਾਧਨ ਹੀ ਪ੍ਰੇਮਾ ਭਗਤੀ ਹੈ, ਇਕੱਲੀ ਭਗਤੀ ਨਹੀਂ, ਉਹ ਭਗਤੀ ਦੇ ਨਾਲ ਪ੍ਰੇਮਾ ਭਗਤੀ। ਜਿਸ ਭਗਤੀ ਦੇ ਵਿੱਚ ਪ੍ਰੇਮ ਨਹੀਂ ਉਹ ਭਗਤੀ ਕਬੂਲ ਨਹੀਂ ਹੁੰਦੀ, ਇਸ ਲਈ ਪ੍ਰੇਮ ਦੀ ਲੋੜ ਹੈ। ਬਾਕੀ ਜੋ ਵਿਚਾਰ ਸੁਖਮਨੀ ਸਾਹਿਬ ਦੇ ਪ੍ਰਥਾਏ ਚੱਲ ਰਹੀ ਹੈ ਅਤੇ ਕੁਝ ਗੱਲਾਂ ਜਿਹੜੀਆਂ ਮੈਂ ਸਮਝ ਕੇ ਵੀ ਚਲੋ ਔਖੀਆਂ ਨੇ ਛੱਡ ਦਈਏ, ਗੁਰਮੁਖ ਪਿਆਰੇ ਭਾਈ ਦਲਜੀਤ ਸਿੰਘ ਨੇ ਪ੍ਰੇਰਣਾ ਦਿੱਤੀ ਹੈ, ਕਹਿੰਦੇ ਵੀ ਭਾਵੇਂ ਔਖੀ ਬਾਤ ਹੈ ਕਿਹੜਾ ਰੋਜ਼ ਹੁੰਦੀ ਹੈ, ਵੀ ਛੱਡਣ ਵਾਲੀਆਂ ਜਿਹੜੀਆਂ ਗੱਲਾਂ ਨਹੀਂ ਉਹਨੂੰ ਛੱਡੀਆਂ ਨਾ ਜਾਣ, ਫਿਰ ਵੀ ਉਹਦੇ ਜਿਹੜੇ ਬਿਲਕੁਲ ਨਰੋਲ ਹੀ ਸੰਗੀਤ ਵਾਲਿਆਂ ਦੇ ਨਾਲ ਸੰਬੰਧਿਤ ਹੈ ਉਹਦਾ ਬਹੁਤ ਫੈਲਾਅ ਹੈ, ਇਸ ਕਰਕੇ ਉਹ ਬਹੁਤ ਜ਼ਿਆਦਾ ਪੱਖ ਗਹਿਰਾ ਅਤੇ ਲੰਮਾ। ਆਪਾਂ ਉਹਦੇ ਵਿੱਚੋਂ ਜਿਹੜੀਆਂ ਹੋਰ ਜ਼ਰੂਰੀ ਨੇ, ਭਾਈ ਸਾਹਿਬ ਜੀ ਦਾ ਵੀ ਵਚਨ ਮੰਨਿਆ ਜਾਵੇ, ਮਹਾਰਾਜ ਨੇ ਪ੍ਰੇਰਣਾ ਦਿੱਤੀ ਇਹਨੂੰ ਵੀ ਅਤੇ ਮੈਨੂੰ, ਸੋ ਆਪਾਂ ਫਿਰ ਮੁੜ ਤੋਂ ਇੱਕ ਵਾਰ ਸਿਮਰਤੀ ਵਿੱਚ ਲੈ ਆਈਏ ਅਤੇ ਜਿਹੜੀਆਂ ਗੱਲਾਂ ਰਹਿ ਗਈਆਂ ਉਹਨਾਂ ਨੂੰ ਦੁਬਾਰੇ ਥੋੜ੍ਹਾ ਜਿਹਾ ਰਿਪੀਟ ਕਰ ਲਈਏ। ਅਤੇ ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਦੇ ਜਿਹੜੇ ਪਹਿਲੇ ਅੱਖਰ ਹਨ ਮੰਗਲ ਕਰਕੇ ਨਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਤੇ ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੇ ਸੁਖਮਨੀ ਸਾਹਿਬ ਦੇ ਮੁੱਢਲੇ ਅੱਖਰ ਜਿਹੜੇ ਲਿਖੇ ਨੇ, ਪਹਿਲਾ ਸ਼ਬਦ ਲਿਖਿਆ ਗੌੜੀ, ਫਿਰ ਲਿਖਿਆ ਸੁਖਮਨੀ, ਫਿਰ ਮਹੱਲਾ ਪੰਜਵਾਂ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਹਦੇ ਵਿੱਚ ਥੋੜ੍ਹਾ ਜਿਹਾ ਧਿਆਨ ਦਿਓ, ਜਿਹੜੀਆਂ ਗੱਲਾਂ ਕੱਲ੍ਹ ਛੱਡ ਦਿੱਤੀਆਂ ਸੀ ਭਾਈ ਸਾਹਿਬ ਦੇ ਕਹਿਣ ਤੋਂ, ਮੈਂ ਉਹਨਾਂ ਨੂੰ ਦੁਬਾਰੇ ਆਪ ਜੀ ਦੀ ਸੇਵਾ 'ਚ ਹਾਜ਼ਰ ਕਰਨ ਲੱਗਿਆ। 31 ਰਾਗਾਂ ਵਿੱਚ ਤੀਸਰਾ ਰਾਗ ਹੈ, ਪਹਿਲਾਂ ਵੀ ਦਾਸ ਨੇ ਬੇਨਤੀ ਉਸ ਪ੍ਰਕਰਨ ਵਿੱਚ ਕੀਤੀ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਵਸ ਮਨਾਉਣ ਵਾਸਤੇ ਸੰਕਲਪ ਲਿਆ ਸੀ। ਇਹਦੇ ਵਿੱਚ 31 ਰਾਗ ਨੂੰ ਮੈਂ ਦੁਬਾਰੇ ਫਿਰ ਆਪ ਜੀ ਦੀ ਸਿਮਰਤੀ 'ਚ ਲਿਆਉਣਾ ਚਾਹੁੰਦਾ, ਧਿਆਨ ਵਿੱਚ ਲਿਆਉਣਾ ਚਾਹੁੰਦਾ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਵਿਆਹਗੜਾ ਵਡਹੰਸ ਸੋਰਠ ਧਨਾਸਰੀ ਜੈਸਰੀ ਟੋਡੀ ਵੈਰਾੜੀ ਤਿਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕੇਦਾਰਾ ਭੈਰੋਂ ਬਸੰਤ ਸਾਰੰਗ ਮਲਹਾਰ ਕਾਨੜਾ ਕਲਿਆਣ ਪ੍ਰਭਾਤੀ ਅਤੇ 31 ਮੈਂ ਹੋ ਗਿਆ ਜੈ ਜਾ ਬੰਦੀ। ਇਹ 31 ਰਾਗਾਂ ਦੇ ਵਿੱਚ ਤੀਸਰਾ ਰਾਗ ਹੈ ਗੌੜੀ, ਅਤੇ ਮਹਾਰਾਜ ਨੇ ਕਿਹਾ ਇਹਨੂੰ ਸਫਲਾ ਕਿਵੇਂ ਕਰਨਾ, ਗੌੜੀ ਰਾਗ ਸੁਲੱਖਣੀ ਜੇ ਖਸਮੇ ਚ, ਜੇ ਵਾਹਿਗੁਰੂ ਨੇ ਚੇਤੇ ਕਰੋਗੇ ਰਾਗ ਸਫਲਾ ਹੋ ਜਾਊਗਾ। ਅਤੇ ਇਸ ਨੂੰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਵਿਆਖਿਆ ਦੇ ਵਿੱਚ, ਜਿੱਥੇ ਉਹ ਬਹੁਤ ਗਹਿਰੇ ਉਤਰ ਜਾਂਦੇ ਸੀ ਵਿਆਖਿਆ ਦੇ, ਅਤੇ ਉਹਨਾਂ ਨੇ ਸੰਤ ਗਿਆਨੀ ਕਿਰਪਾਲ ਸਿੰਘ ਜੀ, ਜੋ ਸੰਤ ਗਿਆਨੀ ਅਮੀਰ ਸਿੰਘ ਜੀ ਦੇ ਵਿਦਿਆਰਥੀ ਸਨ, ਜਿਨ੍ਹਾਂ ਨੇ ਟੀਕਾ ਲਿਖਿਆ ਅਮੀਰ ਭੰਡਾਰ, ਅਤੇ ਭਾਵੇਂ ਮਹਾਂਪੁਰਖਾਂ ਦੀਆਂ ਕਾਪੀਆਂ ਤੋਂ ਹੀ ਅੱਗੇ ਟੀਕਾ ਹੋਂਦ ਵਿੱਚ ਆਇਆ। ਗਿਆਨੀ ਕਰਮ ਸਿੰਘ ਹੁੰਦੇ ਸੀ, ਜਥੇ ਦੇ ਸਿੰਘ ਮਹਾਂਪੁਰਖਾਂ ਦੇ ਗੜਵਈ ਵੀ ਰਹੇ, ਹੱਥ ਲਿਖਤ ਸਭ ਤੋਂ ਪਹਿਲਾਂ ਕਾਪੀਆਂ ਉਹਨਾਂ ਨੇ ਜਾ ਕੇ ਗਿਆਨੀ ਕਿਰਪਾਲ ਸਿੰਘ ਕੋਲ ਉੱਥੇ ਅੰਮ੍ਰਿਤਸਰ ਚਲੇ ਗਏ ਸੀ। ਇੱਧਰੋਂ ਜਥੇ ਦੇ ਸਿੰਘਾਂ ਨਾਲ ਕੁਛ ਮਤਭੇਦ ਹੋ ਗਿਆ, ਉਹ ਕਾਪੀਆਂ ਦੇ ਆਧਾਰ 'ਤੇ ਫਿਰ ਗਿਆਨੀ ਜੀ ਨੂੰ ਫੁਰਨਾ ਫੁਰਿਆ। ਬਹੁਤ ਸਾਰੇ ਅਰਥ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਹੀ ਕਾਪੀਆਂ ਵਿੱਚ ਆਏ ਹੋਏ ਆ, ਪਰ ਸਾਰੇ ਨਹੀਂ। ਮਹਾਂਪੁਰਖਾਂ ਨੇ ਕਬੀਰ ਸਾਹਿਬ ਜੀ ਦੀ ਉਸ ਗੱਲ ਨੂੰ ਲੈ ਕੇ ਕਿ ਗੌੜੀ ਤੇਰ੍ਹਵੀਂ, ਵੀ ਇਹਦਾ ਮਤਲਬ 13 ਕਿਸਮ ਦੀਆਂ ਗੌੜੀਆਂ ਹੁੰਦੀਆਂ, ਅਤੇ ਉਹਦੇ ਵਿੱਚ ਫਿਰ ਜਿਵੇਂ ਗੌੜੀ ਵੀ ਸੋਰਠ ਵੀ ਇਹ ਕਿਸਮਾਂ ਬਣਦੀਆਂ ਨੇ ਇਸ ਤਰ੍ਹਾਂ। ਅਤੇ 9 ਕਿਸਮਾਂ ਤਾਂ ਐਸੀਆਂ ਨੇ ਗੌੜੀ ਦੀਆਂ ਜਿਹੜੀਆਂ ਬਿਲਕੁਲ ਨੰਗੀਆਂ ਚਿੱਟੀਆਂ ਪ੍ਰਗਟਣ ਅੱਖਰਾਂ ਦੇ ਵਿੱਚ, ਸ਼ਬਦ ਮਿਲਣਗੇ। ਮਿਸਾਲ ਦੇ ਤੌਰ 'ਤੇ ਗੌੜੀ ਗੁਆਰੇਰੀ, ਅਤੇ ਮਹਾਰਾਜ ਸਾਹਿਬ ਜੀ ਨੇ ਜਿਹੜੇ ਗੌੜ ਦੇਸ਼ ਦੇ ਵਿੱਚ ਗਾਈ ਜਾਂਦੀ ਸੀ ਗੌੜੀ, ਗੌੜੀ ਗੁਆਰੇਰੀ ਨਾਮ ਪਾਇਆ ਗਿਆ ਉਸਦਾ। ਜਿਹੜੀ ਦੱਖਣ ਦੇ ਵਿੱਚ ਗੌੜੀ ਜਾਈ ਜਾਂਦੀ ਸੀ, ਗੌੜ ਦੇਸ਼ ਨਾਲੋਂ ਉਹਨਾਂ ਦਾ ਫਰਕ ਸੀ ਗਿਆਨ ਕਰਨ, ਉਹਨੂੰ ਨਾਂ ਦਿੱਤਾ ਗੌੜੀ ਦੱਖਣੀ। ਦੱਖਣ ਦੇਸ਼ ਵਿੱਚ ਜੋ ਗੌੜੀ ਹੈ ਤਾਂ ਗੌੜੀ ਹੈ, ਪਰ ਉਸ ਗੌੜੀ ਦਾ ਢੰਗ ਤਰੀਕਾ ਉਹਨਾਂ ਲੋਕਾਂ ਦਾ ਗੌੜ ਵਿਦੇਸ਼ ਵਾਲਿਆਂ ਨਾਲੋਂ ਥੋੜ੍ਹਾ ਜਿਹਾ ਉਹਨਾਂ ਦਾ ਵੱਖਰਾ ਹੋਣ ਕਰਕੇ ਉਹਦਾ ਨਾਮ ਰੱਖਿਆ ਗੌੜੀ ਦੱਖਣੀ। ਇਹ ਕਿਸਮ ਹੈ ਵੀ ਗੌੜੀ। ਤੀਸਰੇ ਨੰਬਰ 'ਤੇ ਗੌੜੀ ਨੂੰ ਕਿਹਾ ਗੌੜੀ ਚੇਤੀ, ਇਹ ਵੀ ਗੌੜੀ ਦੀ ਕਿਸਮ ਹੈ। ਔਰ ਚੌਥੇ ਨੰਬਰ 'ਤੇ ਗੌੜੀ ਪੂਰਬੀ, ਗੌੜੀ ਮਾਝ। ਪੰਜਵੇਂ ਨੰਬਰ ਗੌੜੀ ਮਾਲਵਾ। ਇਹ ਜਿਹੜੇ ਜਿਹੜੇ ਇਲਾਕਿਆਂ 'ਚ ਦੇਖੋ ਮਹਾਰਾਜ ਨੇ ਉਹ ਸਾਰੇ ਹੀ ਲਏ ਆ, ਵੀ ਜਿਹੜੇ ਪੂਰਬ ਦੇ ਵਿੱਚ ਗਾਈ ਜਾਂਦੀ ਹੈ, ਮਾਝੇ 'ਚ ਗਾਈ ਜਾਂਦੀ ਹੈ, ਮਾਲਵੇ 'ਚ ਗਾਈ ਜਾਂਦੀ ਆ, ਉਹ ਸਾਰੇ ਉੱਕਣ ਨਾਂ ਲੈ ਰਹੇ ਆ ਸਤਿਗੁਰੂ। ਫਿਰ ਮਹਾਰਾਜ ਸਾਹਿਬ ਜੀ ਗੌੜੀ ਵੈਰਾਗਣ, ਇਹ ਸੱਤਵੀਂ ਕਿਸਮ ਹੈ ਗੌੜੀ ਵੈਰਾਗਣ, ਇਹਦੇ 'ਚ ਬਹੁਤ ਸ਼ਬਦ ਮਿਲਣਗੇ। ਅਤੇ ਫਿਰ ਅੱਠਵੇਂ ਨੰਬਰ 'ਤੇ ਹੈ ਗੌੜੀ ਦੀਪਕੀ, ਇਹ ਵੀ ਗੌੜੀ ਦੀ ਕਿਸਮ ਹੈ। ਅਤੇ ਅੱਠਵਾਂ ਨੰਬਰ ਗੌੜੀ ਦੀਪਕੀ ਦਾ। ਨੌਵਾਂ ਨੰਬਰ ਹੈ ਗੌੜੀ ਮਾਲਾ। ਇਹ 9 ਕਿਸਮਾਂ ਹੋ ਗਈਆਂ ਗੌੜੀ ਦੀਆਂ, ਕਿਉਂਕਿ ਮੂਹਰੇ ਲਿਖਿਆ ਨਾ ਗੌੜੀ ਸੁਖਮਨੀ ਮਹੱਲਾ ਪੰਜਵਾਂ, ਗੌੜੀ ਲਿਖਿਆ ਨਾ ਇਸ ਕਰਕੇ। ਗੌੜੀ ਰਾਗ ਨੂੰ ਜਿੱਥੇ ਸੰਗਿਆ ਰਾਗ ਹੀ ਹੈ ਪਰ ਉਹ ਰਾਗਣੀ ਹੈ, ਕੱਲ੍ਹ ਵੀ ਬੇਨਤੀ ਕੀਤੀ ਸੀ ਨਾ, ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆ ਸਾਵਰੀ ਤਹਿ ਪਾਛੇ ਸਿੰਧ ਵੀ ਲਾਪੀ ਸ੍ਰੀ ਰਾਗ ਸਿਉਂ ਪੰਚੋ ਥਾਪੀ। ਗੀਤ ਰਤਨਾਕਰ ਦੇ ਵਿੱਚ ਕੁਝ ਹੋਰ ਲਿਖਿਆ, ਨਾਦ ਵਿਨੋਦ ਦੇ ਵਿੱਚ ਅਤੇ ਰਾਗ ਮਾਲਾ 'ਚ ਇੱਕੋ ਹੀ ਬਾਤ ਮਿਲਦੀ ਹੈ। ਨਾਦ ਵਿਨੋਦ ਦੇ ਅੰਦਰ ਵੀ ਇਹੀ ਲਿਖਿਆ ਕਿ ਸ੍ਰੀ ਰਾਗ ਦੀ ਰਾਗੜੀ ਹੈ, ਰਾਗ ਮਾਲਾ 'ਚ ਵੀ ਇਹ ਹੈਗਾ ਸ੍ਰੀ ਰਾਗ ਦੀ ਰਾਗਣੀ ਹੈ। ਪਰ ਗੀਤ ਨਤਰਾਕਰ ਜਿਹੜੇ ਸੰਗੀਤ ਰਤਨਾਕਰ ਵਾਲੇ ਨੇ ਲਿਖਿਆ ਹੈ, ਉਹਨੇ ਇੱਕ ਹੋਰ ਵੀ ਗੱਲ ਪਤੇ ਦੀ ਦੱਸੀ ਹੈ, ਇੱਦੋਂ ਥੋੜ੍ਹੀ ਜਿਹੀ ਗਾਹਾਂ ਜਿਹੜੀ ਹੈ ਜਿਹੜੀ ਨਾਦ ਵਿਦੋਦ ਵਾਲਿਆਂ ਨੇ ਨਹੀਂ ਦੱਸੀ। ਉਹ ਕਹਿੰਦੇ ਵੀ ਗੌੜੀ ਇਕੱਲਾ ਰਾਗ ਹੀ ਨਹੀਂ ਹੈ, ਐਸਾ ਵਿਦਵਾਨਾਂ ਦੇ ਮਤ ਵਿੱਚ ਮੰਨਿਆ ਗਿਆ ਹੈ ਕਿ ਗੌੜੀ ਇਕੱਲਾ ਰਾਗ ਨਹੀਂ ਅਤੇ ਗੌੜੀ ਇੱਕ ਗੀਤ ਵੀ ਹੈ, ਇਹ ਦੋ ਪਾਸੇ ਸੰਬੰਧ ਹੈ। ਮਿਸਾਲ ਦੇ ਤੌਰ 'ਤੇ ਤੁਸੀਂ ਕਹੋਗੇ ਵੀ ਇੱਕ ਚੀਜ਼ ਦਾ ਦੋ ਪਾਸੇ ਸੰਬੰਧ ਕਿਵੇਂ ਹੋ ਗਿਆ? ਆਪਣੇ ਸਰੀਰ ਦੇ ਜਿਹੜੇ 5 ਗਿਆਨ ਇੰਦਰੇ ਨੇ, ਬਾਕੀ ਇੰਦਰਾ ਤਾਂ ਇੱਕ ਇੱਕ ਕੰਮ ਕਰਦਾ, ਆਹ ਜਿਹੜੀ ਜੀਭ ਹੈ ਨਾ ਮੂੰਹ ਵਿੱਚ ਜਿਹਦੇ ਨਾਲ ਮੈਂ ਬੋਲਦਾ, ਅਤੇ ਇਹ ਕਰਮ ਇੰਦਰਾ ਵੀ ਹੈ ਅਤੇ ਗਿਆਨ ਇੰਦਰਾ ਵੀ ਹੈ। ਜੀਭ ਇੱਕ ਹੈ, ਜਦੋਂ ਤਾਂ ਬੋਲਦੀ ਹੈ ਉਦੋਂ ਕਰਮ ਇੰਦਰਿਆਂ 'ਚ ਹੈ ਇਹਦੀ ਗਿਣਤੀ, ਜਦੋਂ ਆਵਾਜ਼ ਕੱਢਦੀ ਹੈ। ਅਤੇ ਜਿਸ ਵੇਲੇ ਖੱਟਾ ਮਿੱਠਾ ਸਲੂਣਾ ਦੱਸਦੀ ਹੈ ਉਦੋਂ ਇਹਦੀ ਗਿਣਤੀ ਗਿਆਨ ਇੰਦਰਿਆਂ ਦੇ ਵਿੱਚ ਹੈ। ਜੀਵ ਤਾਂ ਇੱਕੋ ਹੀ ਆ, ਗੌੜੀ ਇੱਕੋ ਹੀ ਹੈ, ਪਰ ਕੁਛ ਵਿਦਵਾਨਾਂ ਨੇ ਇਸ ਨੂੰ ਤੀਸਰਾ ਗੀਤ ਮੰਨਿਆ ਹੈ। ਗੀਤ ਪੰਜ ਕਿਸਮ ਦੇ ਹੁੰਦੇ ਆ, ਜਿਹੜੇ ਸੰਗੀਤਕਾਰਾਂ ਨੇ ਸੰਗੀਤ ਰਤਨਾਕਰ ਗ੍ਰੰਥ ਵਿੱਚ ਲਿਖਿਆ ਹੈ, ਉਹ ਕਹਿੰਦੇ ਵੀ ਗੌੜੀ ਤੀਸਰਾ ਗੀਤ ਹੈ। ਇਹਦਾ ਮਤਲਬ ਦੋ ਪਹਿਲਾਂ ਹੋਰ ਅਤੇ ਦੋ ਇਹਦੇ ਪਿੱਛੇ ਵਿਚਾਲੇ ਤੀਸਰਾ ਗੀਤ ਇਹ ਹੈ। ਉਹਨਾਂ 'ਚ ਪਹਿਲੇ ਗੀਤ ਨੂੰ ਕਹਿੰਦੇ ਨੇ ਉਹ ਕਿ ਸੁਧਾ ਗੀਤ, ਦੂਸਰੇ ਕਹਿੰਦੇ ਭਿੰਨਾ ਗੀਤ, ਤੀਜੇ ਨੂੰ ਕਹਿੰਦੇ ਗੌੜੀ ਗੀਤ ਅਤੇ ਚੌਥੇ ਨੂੰ ਕਹਿੰਦੇ ਨੇ ਵੈਸਰਾ ਗੀਤ, ਪੰਜਵੇਂ ਨੂੰ ਕਹਿੰਦੇ ਨੇ ਸਾਧਾਰਣੀ ਗੀਤ। ਗੌੜੀ ਗੀਤ ਵਿੱਚ ਉਦੋਂ ਤਬਦੀਲ ਹੁੰਦੀ ਹੈ ਜਿਸ ਵੇਲੇ ਰਾਗ ਦੇ ਇੱਕੋ ਜਿਹੇ ਸੁਰ ਹੋਣ ਅਤੇ ਮਨ ਨੂੰ ਵੀ ਬੜੇ ਪਿਆਰੇ ਲੱਗਦੇ ਹੋਣ। ਅਤੇ ਦੂਸਰਾ ਗੌੜ ਵਿਦੇਸ਼ ਦੇ ਅੰਦਰ ਉਹ ਪ੍ਰਸਿੱਧ ਵੀ ਹੋਣ। ਇਹ ਤਿੰਨ ਗੱਲਾਂ ਜਦੋਂ ਇਕੱਠੀਆਂ ਹੋਣ ਫਿਰ ਉਹਨੂੰ ਮਨ ਹੁੰਦਾ ਵੀ ਇਹ ਗੌੜੀ ਗੀਤਾਂ ਦੇ ਵਿੱਚ ਵੀ ਸ਼ਾਮਿਲ ਹੈ, ਗੌੜੀ ਇੱਕ ਗੀਤ ਵੀ ਹੈ। ਸੋ ਇਸ ਕਰਕੇ ਸਾਧ ਸਿੰਘ ਜੀ ਇਹ ਕੁਛ ਥੋੜ੍ਹੇ ਜਿਹੇ ਗੌੜੀ ਸ਼ਬਦ ਦੇ ਭੇਦ ਸਨ। ਇਹਦੇ ਗਾਉਣ ਦਾ ਜਿਹੜਾ ਸਮਾਂ ਹੈ ਇਸ ਨੂੰ ਦਿਨ ਦਾ ਤੀਸਰਾ ਪਹਿਰ ਅਤੇ ਕਿਸੇ ਕਿਸੇ ਨੇ ਚੌਥਾ ਪਹਿਰ ਵੀ ਲਿਆ, ਪਰ ਤੀਸਰਾ ਪਹਿਰ ਇਹਦੇ ਗਾਇਨ ਕਰਨ ਦਾ ਹੈ। ਮੈਂ ਇਹਨੂੰ ਬਹੁਤ ਬਰੀਕੀ ਤੱਕ ਵੀ ਪੜ੍ਹਿਆ ਵੀ ਰੋਹੀ ਅਬਰੋਹੀ ਸੁਰਾਂ ਕਿਹੜੀਆਂ ਨੇ, ਉਹ ਤਾਂ ਬਹੁਤ ਫਿਰ ਵਾਝੋ ਕੰਮ, ਇਕੱਲੇ ਅਮਰਦੀਪ ਦੇ ਕੰਮ ਆਊ, ਤੁਹਾਡੇ ਕਿਸੇ ਦੇ ਹੋਰ ਜ਼ਿਆਦਾ ਕੰਮ ਨਹੀਂ ਆਉਣਾ। ਇਸ ਕਰਕੇ ਇਹ ਹੁਣ ਬਾਤ ਇੱਥੇ ਆਪਾਂ ਇਹਨੂੰ ਛੱਡ ਦੇ। ਅਤੇ ਗੌੜੀ ਤਾਂ ਹੋ ਗਿਆ, ਇਹਦੀਆਂ ਕਿਸਮਾਂ ਹੋ ਗਈਆਂ, ਇਹਦੇ ਗਾਉਣ ਦਾ ਸਮਾਂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਤੀਸਰਾ ਸਥਾਨ, ਗੀਤਾਂ ਦੇ ਵਿੱਚ ਤੀਜਾ ਸਥਾਨ, ਅਤੇ ਨੌ ਕਿਸਮ ਦੀ ਗੌੜੀ ਉਹ ਆਪ ਜੀ ਨੇ ਸੁਣ ਲਈ। ਹੁਣ ਗੌੜੀ ਦੇ ਨਾਲ ਅੱਗੇ ਆ ਸੁਖਮਣੀ, ਗੌੜੀ ਸੁਖਮਣੀ, ਗੌੜੀ ਤੋਂ ਹੋਲੇ ਇਹਦੇ ਅਰਥ ਹੋਣਾ ਆ ਸੁਖਮਣੀ। ਇਹਦੇ ਕੁਝ ਅਰਥ ਤਾਂ ਹੋ ਗਏ ਸੀ ਅਤੇ ਮੈਂ ਚਾਹੁੰਦਾ ਸੀ ਵੀ ਹੁਣ ਤੁਹਾਨੂੰ ਮੈਂ ਸੁਖਮਣੀ ਸਾਹਿਬ ਦੇ ਨਾਲ ਸੰਬੰਧਿਤ ਇਤਿਹਾਸਕ ਘਟਨਾਵਾਂ ਸ਼ੁਰੂ ਕਰ ਲਵਾਂ ਅਤੇ ਉਹਦੇ ਵਿੱਚ ਬਹੁਤ ਅਣਜਾਣ ਤੋਂ ਅਣਜਾਣ ਦਾ ਵੀ ਕਰਨ ਰਸੂਗਾ, ਉਹਦੇ ਵਿੱਚ ਬਹੁਤ ਚੰਗਾ ਲੱਗੂਗਾ, ਬੜੀ ਸਾਖੀ ਲੱਗਦੀ ਹੁੰਦੀ ਆ। ਪਰ ਇੱਕ ਗੱਲ ਜ਼ਰੂਰ ਸਮਝ ਲਓ, ਬਦਾਮ ਹੈ ਨਾ, ਬਦਾਮ ਦੀ ਗਿਰੀ, ਉਹਨੂੰ ਜੜ੍ਹਾਂ ਦੇ ਹੇਠ ਰੱਖ ਕੇ ਨਾ ਜ਼ੋਰ ਦੀ ਦਬਾਓਗੇ, ਖੜਕਾ ਜਮਾ ਹੀ ਨਹੀਂ ਹੁੰਦਾ ਉਹਦੇ 'ਚੋਂ, ਕੜਾਕਾ ਨਹੀਂ ਹੈ ਉਹਦੇ ਵਿੱਚ। ਮਿਸਰੀ ਦੀ ਛੋਟੀ ਜਿਹੀ ਡਲੀ ਲੈ ਲਓ, ਕੜਕ ਕੜਕ ਹੋਊਗੀ ਦੰਦਾਂ ਦੇ ਹੇਠ, ਕੜਾਕਾ ਹੈਗਾ ਮਿਸਰੀ ਦੇ ਵਿੱਚ, ਅਤੇ ਬਦਾਮ 'ਚ ਕੜਾਕਾ ਨਹੀਂ ਹੈ। ਦੂਸਰਾ ਪੱਖ, ਜਿੰਨਾ ਮਿਸਰੀ 'ਚ ਮਿਠਾਸ ਹੈ ਨਾ, ਬਦਾਮ 'ਚ ਇੰਨਾ ਮਿਠਾਸ ਹੋ ਨਹੀਂ ਸਕਦਾ, ਮਿਸਰੀ ਬਹੁਤ ਮਿੱਠੀ ਹੈ। ਅਤੇ ਪਰ ਮਿਸਰੀ ਮਿੱਠੀ ਤਾਂ ਹੈਗੀ, ਜੇ ਕਿਸੇ ਨੂੰ ਸ਼ੂਗਰ ਹੋਇਆ ਵਾ ਹੋਵੇ ਉਹਨੂੰ ਪੁੱਛ ਕੇ ਦੇਖੋ ਵੀ ਮਿਸਰੀ ਮਿੱਠੀ ਆ, ਕਹਿੰਦਾ ਮੇਰੇ ਲਈ ਤਾਂ ਜ਼ਹਿਰ ਹੈ, ਮੈਨੂੰ ਨਹੀਂ ਪਚਦੀ ਕਿਉਂਕਿ ਮੈਨੂੰ ਸ਼ੂਗਰ ਹੋਇਆ। ਬਦਾਮ, ਬਦਾਮ ਉਹਦਾ ਨੁਕਸਾਨ ਨਹੀਂ ਕਰਦੇ, ਐਨਰਜੀ ਦਿੰਦੇ ਆ। ਬਦਾਮ 'ਚ ਭਲੇ ਹੀ ਕੜਾਕਾ ਨਾ ਹੋਵੇ, ਬਦਾਮ 'ਚ ਭਲੇ ਹੀ ਮਿਠਾਸ ਨਾ ਹੋਵੇ, ਪਰ ਸਰੀਰ ਦੀ ਤਾਕਤ, ਦਿਲ ਔਰ ਦਿਮਾਗ ਦੀ ਜੋ ਬਦਾਮ ਦੇਗਾ, ਮਿਸਰੀ ਥੋੜ੍ਹੀ ਦੇਗੀ ਉਹ। ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਸਾਖੀਆਂ ਨੇ ਇਹ ਮਿਸਰੀ ਦੇ ਕੜਾਕੇ ਤਾਂ ਹੈਗੇ, ਜਿਹਦੇ ਵਿੱਚ ਕੰਨ ਰਸ ਜਾ, ਜਿਹਦੇ 'ਚ ਕਿਤੇ ਕੋਈ ਹਾਸ ਰਸ ਦੀ ਗੱਲ ਆ ਗਈ, ਕਿਤੇ ਵਿਰਾਗ ਦੀ ਆ ਗਈ, ਕੜਾਕਾ ਤਾਂ ਹੈਗਾ ਇਹਦੇ 'ਚ, ਪਰ ਬਦਾਮ ਵਾਲੀ ਤਾਕਤ ਨਹੀਂ ਹੈ ਜਿਹੜੀ ਰੂਹਾਨੀਆ ਤਾਕਤ ਹੋਣੀ ਹੈ। ਜਿਹੜੀ ਚੀਜ਼ ਤਾਕਤ ਹੈ ਉਹਦੇ 'ਚ ਸਵਾਦ ਉਨਾ ਨਹੀਂ ਹੈ ਮਿਸਰੀ ਜਿੰਨਾ। ਇਸ ਕਰਕੇ ਕੁਝ ਚੀਜ਼ਾਂ ਸਰੀਰ ਦੇ ਲਾਭ ਵਾਸਤੇ ਨਾ ਵੀ ਸਵਾਦ ਲੱਗਣ ਤਾਂ ਵੀ ਖਾਈਦੀਆਂ ਨੇ, ਅਤੇ ਇਹ ਗੱਲਾਂ ਭਾਵੇਂ ਬਹੁਤੀਆਂ ਜ਼ਿਆਦਾ ਉਨਾ ਕੰਨ ਨਾ ਰਸੇ ਤਾਂ ਵੀ ਇਹ ਸੁਣਨ ਵਾਲੀਆਂ ਸੁਣੀਦੀਆਂ ਨੇ, ਮੇਰੇ ਕਹਿਣ ਦਾ ਭਾਵ। ਸੁਖਮਨੀ ਦੇ ਕੁਝ ਅਰਥ ਸਾਧ ਸਿੰਘ ਜੀ ਜਿਹੜੇ, ਪਹਿਲਾਂ ਤਾਂ ਬੜਾ ਸਿੱਧਾ ਅਰਥ ਹੈ ਇਹਦਾ ਅਤੇ ਜਿਹਦੇ ਵਿੱਚ ਮਨਾ ਮੂਹੀ ਸੁੱਖ, ਕੱਲ ਆਪ ਜੀ ਨੇ ਸੁੱਖ ਜਮਾਂ ਮਨੀ, ਜਿਹਦੇ ਸੁੱਖ ਕਿੰਨੇ ਕੁ ਨੇ ਤੋਲੇ ਨਾ ਜਾਣ, ਮਨਾ ਮੂਹੀ ਸੁੱਖ ਨੇ ਦੇ। ਦੂਸਰਾ ਹੈ ਜਿਹੜੀ, ਇਹਦਾ ਨਾਮ ਦੱਸਦਾ ਗੁਰੂ ਅਰਜਨ ਦੇਵ ਜੀ, ਕਹਿੰਦੇ ਗੁਰਸਿੱਖੋ ਤੁਹਾਡੀਆਂ ਮਨਾਂ ਨੂੰ ਪਦਾਰਥਾਂ 'ਚੋਂ ਸੁੱਖ ਨਹੀਂ ਮਿਲਣਾ, ਭੋਗਣ ਦੇ ਪਦਾਰਥ, ਜੋੜਨ ਦੇ ਪਦਾਰਥ, ਕਿਤੇ ਵੀ ਜਿਹੜਾ ਸੁੱਖ ਨਹੀਂ ਮਿਲਣਾ, ਤੁਹਾਡੇ ਮਨਾਂ ਨੂੰ ਸੁੱਖ ਦੇਣ ਵਾਲੀ ਰਚ ਦਿੱਤੀ ਹੈ ਸੁਖਮਣੀ, ਇਹ ਤੁਹਾਡੇ ਮਨਾਂ ਨੂੰ ਸੁੱਖ ਦੇਵੇਗੀ। ਤਨ ਦੇ ਸੁੱਖ ਫੁੱਟੀ ਕੌਡੀ ਮੁੱਲ ਨਹੀਂ ਰੱਖਦੇ ਜੇ ਕਿਤੇ ਮਨ ਦੁਖੀ ਹੋਵੇ। ਮਨ ਬੇਚੈਨ ਹੋਵੇ, ਤਨ ਦੀ ਚੈਨ ਤਾਂ ਹੀ ਕਿਸੇ ਕੰਮ ਨਹੀਂ ਆਉਂਦੀ। ਮਨ ਦਾ ਸੁੱਖ ਹੀ ਸਰਵਸ਼੍ਰੇਸ਼ਠ ਸੁੱਖ ਹੈ। ਜੇ ਮਨ ਸੁਖੀ ਹੈ ਤਾਂ ਤਨ ਨੂੰ ਤੱਤੀ ਤਵੀ 'ਤੇ ਵਹਾ ਕੇ ਵੀ ਦੇਖ ਲਿਆ, ਮਨ ਦੁਖੀ ਨਹੀਂ ਹੋਇਆ। ਤਨ ਨੂੰ ਚੀਰ ਕੇ ਦੇਖ ਲਿਆ, ਦੁਖੀ ਨਹੀਂ ਹੋਇਆ। ਉਬਾਲ ਕੇ ਦੇਖ ਲਿਆ, ਦੁਖੀ ਨਹੀਂ ਹੋਇਆ। ਬੰਦ ਬੰਦ ਕੱਟਣ ਦਾ ਕਿਤਨਾ ਦੁੱਖ ਹੈ, ਪਰ ਪੁੱਛੋ ਭਾਈ ਮਨੀ ਸਿੰਘ ਨੂੰ, ਤੈਨੂੰ ਦੁੱਖ ਲੱਗਿਆ? ਜੇ ਦੁੱਖ ਲੱਗਦਾ ਤਾਂ ਉਹਦਾ ਹੱਥ ਨਹੀਂ ਸੀ ਫੜਨਾ ਉਹਨੇ। ਉਹ ਕਹਿੰਦਾ ਰੁਕ ਜਾ ਭਰਾ। ਉਹਨੇ ਕਿਹਾ ਵੀ ਤੇ ਤਕਲੀਫ ਬੰਦ ਹੈ, ਮਹਾਂਪੁਰਖਾਂ ਨੇ ਤਾਂ ਬੜਾ ਰੰਗ ਬੰਨਿਆ ਇਸ। ਭਾਈ ਮਨੀ ਸਿੰਘ ਦੀ ਸਾਖੀ ਮੈਨੂੰ ਨਹੀਂ ਲੱਗਦਾ ਕਿਸੇ ਉਹ ਇਤਿਹਾਸਕਾਰ ਨੇ ਹੋਰ ਐਕਣ ਖੋਜ 'ਚ ਲਿਖੀ ਹੋ ਸੁਣਾਈ ਹੋਵੇ। ਵਾਰ ਵਾਰ ਸੁਣੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਰਚਨਾ ਤੋਂ ਭਾਈ ਮਨੀ ਸਿੰਘ ਦੀ ਬਾਤ, ਬਹੁਤ ਪਿਆਰੀ ਰਹੀ। ਉਹ ਮੈਂ ਸੁਣਾਈ ਦਿੰਦਾ ਆਪ ਥੋੜ੍ਹੀ ਜਿਹੀ ਇਹਦੇ ਵਿੱਚ ਹੀ। ਕਹਿੰਦੇ ਜਿਸ ਵੇਲੇ ਭਾਈ ਮਨੀ ਸਿੰਘ ਨੂੰ ਫਤਵਾ ਹੋ ਗਿਆ ਨਾ ਵੀ ਬੰਦ ਬੰਦ ਕੱਟ ਦਿਓ, ਕਤਲਗਾਹ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਵੀ ਦੇਖਣ ਵਾਸਤੇ ਆਏ ਹੋਏ ਸਨ, ਇੱਕ ਜਿਉਂਦੀ ਜਾਗਦੀ ਜਿੰਦ ਨੂੰ ਵੱਢਣਾ ਥੋੜ੍ਹਾ ਥੋੜ੍ਹਾ ਕਰਕੇ ਲੋਕਾਂ ਦੇ ਵਿੱਚ। ਜਿਹੜੇ ਰਹਿਮਦਲ ਸੀ ਉਸ ਤਰ੍ਹਾਂ ਹੀ ਆਵੇ, ਦੇਖੋ ਵਿਚਾਰੇ ਦਰਵੇਸ਼ ਨਾਲ ਕੀ ਹੋਣ ਲੱਗਿਆ, ਕੀ ਕਸੂਰ ਹੈ ਇਹਦਾ। ਦੂਸਰੇ ਜਿਹੜੇ ਸੀ ਸ਼ਰੀਅਤ ਲੋਕ, ਸਿੱਖ ਨੂੰ ਵੱਢਦੇ ਨੂੰ ਦੇਖਾਂਗੇ, ਇਸਲਾਮ ਕਬੂਲਦਾ ਜਾਂ ਵਢਾਉਂਦਾ ਆਪਣੇ ਆਪ ਨੂੰ। ਬਾਦਸ਼ਾਹ ਦੇ ਸਾਹਮਣੇ, ਹਾਕਮ ਦੇ ਸਾਹਮਣੇ, ਮੌਕੇ ਦੀ ਸਰਕਾਰ ਦੇ ਜਲਾਦ ਬੁਲਾਇਆ ਗਿਆ, ਅਤੇ ਜਿਸ ਵੇਲੇ ਜਲਾ ਲਿਆਂਦਾ ਸਾਹਮਣੇ, ਅਤੇ ਉਹਨੂੰ ਹੁਕਮ ਹੋਇਆ ਵੀ ਇਹਨੂੰ ਸਿੱਖ ਨੂੰ ਨਿੱਕਾ ਨਿੱਕਾ ਕਰਕੇ ਵੱਢ ਦੇ। ਆਖਰੀ ਵਾਰ ਪੁੱਛਿਆ ਅਤੇ ਮਨੀ ਸਿੰਘਾਂ, ਹੁਣ ਵੀ ਮੌਕਾ ਜਾਂ ਤਾਂ ਇਸਲਾਮ ਕਬੂਲ ਕਰ ਲੈ, ਨਹੀਂ ਤਾਂ ਫਿਰ ਤੈਨੂੰ ਹੁਣ ਬੰਦ ਬੰਦ ਕੱਟਣ ਦਾ ਫਤਵਾ ਜਿਹੜਾ ਜਾਰੀ ਹੋ ਚੁੱਕਾ, ਮਾਫ਼ ਹੋ ਜਾਏਗਾ ਇਹ ਜੇ ਤੂੰ ਇੱਕ ਵਾਰੀ ਹਾਂ ਕਰ ਲਵੇਂ ਵੀ ਕੋਈ ਬਾਤ ਨਹੀਂ ਜੀ ਮੈਂ ਇਸਲਾਮ ਕਬੂਲ ਕਬੂਲ ਦੇ। ਭਾਈ ਮਨੀ ਸਿੰਘ ਕਹਿੰਦੇ ਮੈਂ ਇਹ ਜਵਾਬ ਦੇਣ ਤੋਂ ਪਹਿਲਾਂ ਇੱਕ ਸਵਾਲ ਤੁਹਾਡੇ 'ਤੇ ਕਰਨਾ ਚਾਹੁੰਦਾ, ਤੁਸੀਂ ਜਵਾਬ ਦਿਓ ਉਹਦਾ। ਪੁੱਛੋ ਅਤੇ ਮੈਨੂੰ ਇਹ ਦੱਸੋ ਵੀ ਜਿਨ੍ਹਾਂ ਦੀ ਇਸਲਾਮ ਪਹਿਲਾਂ ਧਾਰਨ ਕੀਤੀ ਹੋਈ ਹੈ, ਮੈਨੂੰ ਕਹਿੰਦੇ ਹੋ ਨਾ ਇਸਲਾਮ ਧਾਰਨ ਕਰ ਲੈ, ਜਿਹੜੀ ਤੁਹਾਡੀ ਬੜੀ ਦੇਰ ਦੀ ਇਸਲਾਮ ਧਾਰਨ ਕੀਤੀ ਹੋਈ ਹੈ, ਮੈਨੂੰ ਦੱਸੋ ਵੀ ਇਸਲਾਮ ਧਾਰਨ ਕੀਤੇ ਤੋਂ ਇਹ ਗਰੰਟੀ ਹੈ ਵੀ ਫਿਰ ਤੁਸੀਂ ਵੀ ਮੌਤ ਨਹੀਂ ਆਏਗੀ, ਮੈਂ ਮਰੂੰ ਤਾਂ ਨਹੀਂ ਫਿਰ? ਕੀ ਜਵਾਬ ਸੀ ਇਹਦਾ? ਜੇ ਮੌਤ ਇਸਲਾਮ ਵਾਲਿਆਂ ਨੂੰ, ਆ ਦੇਖੋ ਕਬਰਾਂ ਕਿੰਨੀਆਂ ਨੇ ਤੁਹਾਡੀਆਂ ਨਾ, ਕਿਸੇ ਹੋਰ ਦੀਆਂ ਤਾਂ ਹੈ ਨਹੀਂ, ਇਹ ਮੁਸਲਮਾਨ ਨਹੀਂ ਮਰਦੇ ਜੀ? ਮਰਦੇ ਹੈ। ਫਿਰ ਚਾਰ ਦਿਨ ਅੱਗੇ ਚਾਰ ਦਿਨ ਪਿੱਛੇ ਕੀ ਫਰਕ ਪੈਂਦਾ? ਧਰਮ ਦੇ ਸਹਿਤ ਮਰ ਜਾਈਏ ਬਹੁਤ ਲਾਭ ਹੈ, ਧਰਮ ਤੋਂ ਹੀਣੇ ਹੋ ਕੇ ਜੀਣੇ ਦਾ ਕੋਈ ਲਾਭ ਨਹੀਂ ਬਲਕਿ ਨੁਕਸਾਨ ਹੈ, ਨੁਕਸਾਨ ਹੈ ਦਾ ਕੋਈ ਲਾਭ ਨਹੀਂ ਹੈ। ਸੋ ਇਸ ਕਰਕੇ ਭਾਈ ਮਨੀ ਸਿੰਘ ਸਾਹਿਬ ਕਹਿਣ ਲੱਗੇ ਜਦੋਂ ਮਰਨਾ ਹੀ ਹੈ, ਇਸਲਾਮ ਧਾਰਨ ਕਰਕੇ ਵੀ ਮਰਨਾ ਹੈ ਅਤੇ ਇਸ ਤਰ੍ਹਾਂ ਵੀ ਮਰਨਾ ਹੈ, ਤਾਂ ਫਿਰ ਇਹ ਨਹੀਂ ਹੈ ਬਾਤ, ਫਿਰ ਆਪਣੇ ਧਰਮ ਦੇ ਅਨੁਸਾਰ ਹੀ ਮਰਨਾ ਚਾਹੁੰਦਾ ਹੈ। ਜਲਾਦ ਨੇ ਆ ਕੇ ਪਹਿਲੀ ਟੱਕ ਇੱਥੇ ਗੁੱਟ 'ਤੇ ਮਾਰਿਆ, ਅੱਡਾ ਰੱਖ ਲਿਆ, ਇਸ ਤਰ੍ਹਾਂ ਹੱਥ ਕਰਾਏ ਭਾਈ ਸਾਹਿਬ ਦੇ। ਜਦੋਂ ਵੱਢਣ ਲੱਗੇ ਇਸ ਥਾਂ 'ਤੇ ਜਦੋਂ ਵੱਢਿਆ, ਭਾਈ ਸਾਹਿਬ ਨੇ ਉਹਦਾ ਹੱਥ ਫੜ ਲਿਆ,
ਹਾਕਮ ਨੇ ਸੋਚਿਆ ਵੀ ਬਾਤ ਬਣ ਗਈ, ਹੱਥ ਫੜਿਆ, ਇਹਦਾ ਮਤਲਬ ਤਕਲੀਫ ਮਹਿਸੂਸ ਹੋਈ ਹੈ ਇਹਨੂੰ। ਪਰ ਅਗਲੀ ਗੱਲ ਸੁਣ ਕੇ ਹੈਰਾਨ ਹੋ ਗਏ। ਭਾਈ ਸਾਹਿਬ ਕਹਿਣ ਲੱਗੇ, ਕਹਿੰਦੇ ਜਲਾਦ ਭਰਾਵਾ, ਪਿਆਰ ਨਾਲ ਬੋਲੇ ਉਹਨੂੰ, ਕਹਿੰਦੇ ਜਲਾਦ ਭਰਾਵਾ, ਇਹ ਤੈਨੂੰ ਕੋਈ ਕਾਹਲੀ ਪਈ ਹੈ, ਤੇਰੇ ਮਗਰ ਪਿਆ ਕੋਈ ਜਿਹੜਾ ਇੰਨੀ ਕਾਹਲੀ ਕਰਦਾ? ਉਹ ਤੇਰੀ ਸਰਕਾਰ ਦਾ ਤੈਨੂੰ ਹੁਕਮ ਹੈ ਬੰਦ ਬੰਦ ਕੱਟਣ ਦਾ, ਅਤੇ ਮੇਰੀ ਸਰਕਾਰ ਦਾ ਹੁਕਮ ਹੈ ਮੈਨੂੰ ਬੰਦ ਬੰਦ ਕਟਾਉਣ ਦਾ ਧਰਮ ਵਾਸਤੇ। ਫਿਰ ਤੈਨੂੰ ਇਹ ਨਹੀਂ ਦਿਸਦਾ ਮੇਰੀ ਉਂਗਲੀ ਵਿੱਚ ਤਿੰਨ ਬੰਧਨ, ਬੰਧਨਾ ਜੋੜਦਾ ਹੁੰਦਾ, ਤੂੰ ਜੋੜ ਅਤੇ ਹੌਲੀ ਹੌਲੀ ਕੱਟ ਆਰਾਮ ਨਾਲ, ਮੈਨੂੰ ਆਪਣਾ ਕੰਮ ਕਰਨ ਦੇ, ਤੂੰ ਆਪਣਾ ਕੰਮ ਕਰ। ਸਤਿਸੰਗ ਜੀ, ਉੱਥੇ ਇੱਕ ਘਟਨਾ ਵਾਪਰੀ, ਭਾਈ ਸਾਹਿਬ ਦੀ ਦ੍ਰਿੜਤਾ ਦੇ ਅੱਗੇ ਜਿਹੜੇ ਜਲਾਦ ਨੇ ਸੈਂਕੜੇ ਬੰਦੇ ਵੱਢੇ ਸੀ, ਸੈਂਕੜਿਆਂ ਦਾ ਕਤਲ ਕੀਤਾ ਸੀ ਜਲਾਦ ਦਾ ਕੰਮ, ਇਹ ਜ਼ਿੰਦਗੀ ਪਤਾ ਨਹੀਂ ਕਿੰਨਿਆਂ ਦੀਆਂ ਜਾਨਾਂ ਲਈਆਂ ਸੀ ਉਹਨੇ, ਆਪਣਾ ਕੱਟਣ ਵਾਲਾ ਜਿਹੜਾ ਅੰਜ਼ਾਰ ਸੀ ਭਗਾ ਕੇ ਮਾਰਿਆ, ਕਹਿੰਦਾ ਯਾ ਖੁਦਾ, ਉਹ ਮੇਰੇ 'ਤੇ ਰਹਿਮ ਕਰੀ ਮੇਰੇ ਅੱਲਾ ਤਾਲਾ, ਕਹਿੰਦਾ ਸਰਕਾਰ ਜੋ ਮਰਜ਼ੀ ਮੈਨੂੰ ਸਜ਼ਾ ਦੇਣੀ ਉਹ ਦੇ ਦਿਉ, ਇਹ ਦਰਵੇਸ਼ ਨੂੰ ਮੈਂ ਨਹੀਂ ਕੱਟ ਸਕਦਾ ਜਿਹੜਾ ਇੰਨਾ ਅੱਲਾ ਦਾ ਪਿਆਰਾ ਹੈ। ਜਲਾਦ ਰੋਇਆ, ਅਤੇ ਸਿੱਖ 'ਤੇ ਅਸਰ ਨਹੀਂ ਕੋਈ ਵੀ ਹੋਇਆ, ਕਿਉਂ? ਇਹੀ ਕਾਰਨ ਹੈ ਜਿਹੜਾ ਪ੍ਰਕਰਨ ਚੱਲ ਰਿਹਾ। ਮੁੜ ਕੇ ਜਲਾਦ ਲੱਭਣ ਦੀ ਸਮੱਸਿਆ ਖੜੀ ਹੋ ਗਈ ਸੀ ਲਾਹੌਰ ਦੇ ਅੰਦਰ, ਜਲਾਦ ਨਹੀਂ ਸੀ ਮਿਲਦਾ, ਇਹ ਭਾਈ ਸਾਹਿਬ ਅੱਡੇ 'ਤੇ ਬੈਠੇ ਆ, ਜਲਾਦ ਆ ਨਹੀਂ ਰਿਹਾ ਕੱਟਣ ਵਾਲਾ। ਬੜੀ ਮੁਸ਼ਕਲ ਦੇ ਨਾਲ ਜਲਾਦ ਲਿਆਂਦਾ ਸੀ ਗੁਰੂ ਪਿਆਰੇ, ਪਤਾ ਨਹੀਂ ਕੀ ਕੀ ਰਿਸ਼ਵਤਾਂ ਦੇ ਕੇ ਲਿਆਂਦਾ। ਉਸ ਜਲਾਦ ਦੀ ਜ਼ਿੰਦਗੀ 'ਚ ਪਰਿਵਰਤਨ ਆ ਗਿਆ, ਭਾਈ ਸਾਹਿਬ ਦੇ ਦਰਸ਼ਨ ਕਰਕੇ ਹੀ, ਬਸ ਪਹਿਲੇ ਹੀ ਉਸ ਨੇ ਸ਼ਸਤਰ ਦਾ ਪ੍ਰਹਾਰ ਕੀਤਾ ਅਤੇ ਖੂਨ ਵਹਿੰਦਾ ਦੇਖ ਕੇ ਹੀ ਉਹਦਾ ਮਨ ਪਿੰਗਲ ਗਿਆ ਉਸ ਵੇਲੇ। ਅਤੇ ਭਾਈ ਸਾਹਿਬ ਜੀ ਨੇ ਕੀ ਕੀਤਾ, ਗੌੜੀ ਸੁਖਮਨੀ ਮਹੱਲਾ ਪੰਜਵਾਂ, ਉਹਨਾਂ ਨੇ ਆਪਣੀ ਸ਼ੁਰੂ ਕਰ ਲਈ ਬੈਠੇ ਅੱਡੇ ਦੇ ਉੱਤੇ। ਅਤੇ ਕੀ ਉਹਨੂੰ ਪੁੱਛਿਆ ਨਹੀਂ ਹੋਊਗਾ ਤੈਨੂੰ ਵੱਢਣ ਦੀ ਤਕਲੀਫ ਨਹੀਂ ਹੋਈ? ਕਹਿੰਦਾ ਨਹੀਂ। ਕਿਉਂ ਨਹੀਂ ਹੋਈ ਤਕਲੀਫ? ਮੈਨੂੰ ਸੁੱਖ ਦੇਣ ਵਾਲੀ ਮਨੀ ਮੇਰੇ ਗੁਰੂ ਅਰਜਨ ਦੇਵ ਜੀ ਤੋਂ ਮਿਲੀ ਹੋਈ ਹੈ, ਮੈਂ ਉਹਦੇ ਵਿੱਚੋਂ ਇੰਨਾ ਸੁੱਖ ਅਨੁਭਵ ਕਰਦਾ ਅਤੇ ਮੈਨੂੰ ਤਾਂ ਵੱਢਣ ਦਾ ਦੁੱਖ ਵੀ ਹੋ ਨਹੀਂ ਰਿਹਾ। ਇਹ ਸੁਖਣੀ ਦਾ ਪ੍ਰਤਾਪ ਸੀ। ਭਾਈ ਸਾਹਿਬ ਨੇ ਸੁਖਣੀ ਦਾ ਪਾਠ ਕੀਤਾ ਅੰਤ ਵੇਲੇ। ਸਮਾਂ ਆਇਆ ਨੌਵੀਂ ਅਸ਼ਟਪਦੀ ਵੇਲੇ, ਭਾਈ ਸਾਹਿਬ ਦਾ ਇੱਕ ਇੱਕ ਪੋਟਾ ਧਰਤੀ 'ਤੇ ਖਿਲਰਿਆ ਪਿਆ ਸੀ। ਇੱਕ ਮਨੀ ਸਿੰਘ ਦੇ ਸੈਂਕੜੇ ਮਨੀ ਸਿੰਘ ਬਣ ਗਏ ਸੀ, ਸਾਰਾ ਸਰੀਰ ਇੰਨਾ ਇੰਨਾ ਕੱਟਿਆ ਗਿਆ, ਬੋਟੀ ਬੋਟੀ ਖਿਲਰੀ ਪਈ ਹੈ ਧਰਤੀ ਦੇ ਉੱਤੇ, ਅਤੇ ਖੂਨ ਭਾਈ ਸਾਹਿਬ ਦਾ ਸੀ ਜਿਹੜਾ ਪਵਿੱਤਰ ਖੂਨ, ਉਹ ਖੂਨ ਧਰਤੀ ਦੇ ਉੱਤੇ ਫੈਲਿਆ ਹੋਇਆ। ਔਰ ਅਸਚਰਜ ਬਾਤ ਇਹ ਹੋਈ ਕਿ ਸਰੀਰ ਤਾਂ ਬੰਦ ਬੰਦ ਕੱਟਿਆ ਗਿਆ, ਸੁੱਖਾਂ ਦੇ ਦੇਣ ਵਾਲੀ ਮਨੀ ਦੀ ਆਵਾਜ਼ ਆ ਰਹੀ ਆ ਉਸੇ ਤਰ੍ਹਾਂ, ਜੀਵ ਹੈ ਨਹੀਂ, ਪਰ ਸਾਰੇ ਪੋਟੇ ਜਿਹੜੇ ਨੇ ਉਹ ਮਨੀ ਸਿੰਘ ਬਣ ਕੇ ਬੋਲਣ ਲੱਗ ਪਏ, ਇੱਕੋ ਹੀ ਧੁਨ ਹੋ ਰਹੀ ਆ ਸਾਰਿਆਂ ਦੇ ਵਿੱਚ, ਸਾਰੇ ਪੋਟਿਆਂ 'ਚ ਆਵਾਜ਼ ਇੱਕੋ ਹੀ ਆ ਰਹੀ ਹੈ। ਅਤੇ ਜਲਾਦ ਦੇ ਬੋਟੀ ਬੋਟੀ ਟੁੱਕਣ ਤੋਂ ਵੀ ਸੁਖਣੀ ਦਾ ਪਾਠ ਨਹੀਂ ਟੁੱਕਿਆ ਗਿਆ, ਹੋ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਸਿੱਖੋ ਤਨ ਭਾਵੇਂ ਜਿੰਨਾ ਮਰਜ਼ੀ ਦੁਖੀ ਹੋ ਜਾਏ, ਇਹ ਤੁਹਾਡੇ ਮਨ ਨੂੰ ਸੁੱਖ ਦੇਵੇਗੀ। ਇਸ ਕਰਕੇ ਇਹਦਾ ਨਾਮ ਰੱਖਿਆ ਹੈ ਸੁੱਖ ਜਮਾ ਮਨੀ, ਜੋ ਮਨ ਨੂੰ ਸੁੱਖ ਦੇ ਦੇਵੇ। ਤੀਸਰਾ ਅਰਥ ਇਸਦਾ ਕਿ ਕਿਸ ਨੂੰ ਸੁੱਖ ਦੇਵੇਗੀ, ਸੁੱਖ ਜਮਾ ਮਨੀ ਜਿਨ੍ਹਾਂ ਨੇ ਇਸ ਬਾਣੀ ਨੂੰ ਮੰਨਣ ਵਿੱਚ ਲੈ ਕੇ ਆਉਂਦਾ ਉਹਨਾਂ ਨੂੰ ਸੁੱਖ ਦੇਵੇਗੀ। ਜੇ ਮੰਨੀ ਨਹੀਂ ਉਹਨੂੰ ਕੀ ਸੁੱਖ ਦੇਣਾ? ਮੰਨਣ ਵਾਲਿਆਂ ਨੂੰ ਸੁੱਖ ਦੀ, ਤੀਸਰਾ ਅਰਥ ਦਾ ਮੰਨਣ ਤੋਂ ਲੈਣਾ। ਅਤੇ ਚੌਥਾ ਅਰਥ ਇਸ ਦਾ ਗੁਰੂ ਪਿਆਰਿਓ ਕਿ ਜਿਸ ਦੇ ਵਿੱਚ ਮਨ ਦੇ ਸੁੱਖ ਤਾਂ ਹੈ ਹੀ, ਪਰ ਇਸ ਦੇ ਵਿੱਚ ਤਨ ਦੀਆਂ ਅਨੰਤ ਬਿਮਾਰੀਆਂ ਹਟਾਉਣ ਦੇ ਸੁੱਖ ਵੀ ਸੁਖਮਣੀ ਸਾਹਿਬ ਦੇ ਵਿੱਚ ਲੁਕੇ ਹੋਏ ਆ। ਖੰਨਾ ਸ਼ਹਿਰ ਐਨ ਇਸ ਦਿੱਲੀ ਰੋਡ 'ਤੇ, ਜਿਹੜੀ ਦਿੱਲੀ ਅੰਮ੍ਰਿਤਸਰ ਰੋਡ ਹੈ, ਅਤੇ ਸਰਹੰਦ ਤੋਂ ਅੱਗੇ ਗੋਬਿੰਦਗੜ੍ਹ, ਗੋਬਿੰਦਗੜ੍ਹ ਤੋਂ ਅੱਗੇ ਖੰਨਾ ਆਉਂਦਾ ਹੈ ਟਾਊਨ। ਲਲਹੇੜੀ ਰੋਡ 'ਤੇ ਇੱਕ ਮਾਈ ਰਹਿੰਦੇ ਸੀ, ਬਹੁਤ ਪੁਰਾਣੇ ਸਮੇਂ ਦੀ ਬਾਤ ਹੈ। ਉੱਥੇ ਸੰਤ ਭਾਈ ਮਹਿੰਦਰ ਸਿੰਘ ਅਜੇ ਥੋੜ੍ਹੇ ਥੋੜ੍ਹੇ ਸੰਗਤਾਂ ਵਿੱਚ ਉਜਾਗਰ ਹੋਣ ਲੱਗੇ ਸੀ ਇੱਕ ਮਾਈ ਦਾ ਸਦਕਾ। ਮੇਰੇ ਨਾਲ ਬੜਾ ਸੁਨੇਹ ਸੀ ਉਹਨਾਂ ਦਾ, ਬਹੁਤ ਜਪੀ ਤਪੀ ਸੀ, ਬੜਾ ਮਿੱਠਾ ਕੀਰਤਨ ਸੀ। ਅਤੇ ਉਹਨਾਂ ਮਹਾਂਪੁਰਸ਼ਾਂ ਦੀ ਆਵਾਜ਼ 'ਤੇ ਸ਼ਰਤਾਂ ਲੱਗੀਆਂ ਹਜ਼ਾਰ ਹਜ਼ਾਰ ਦੀਆਂ ਉਹਨਾਂ ਸਮਿਆਂ 'ਚ। ਉਹ ਕਹਿੰਦੇ ਵੀ ਰਾੜੇ ਵਾਲੇ ਸੰਤਾਂ ਦੀ ਟੇਪ ਬੁੱਕਲ 'ਚ ਰੱਖੀ ਹੁੰਦੀ ਹੈ ਵੀ ਬੋਲੀ ਹਿਲਾਉਂਦਾ, ਇੰਨੀ ਆਵਾਜ਼ ਮਿਲ ਨਹੀਂ ਸਕਦੀ। ਹਜ਼ਾਰਾਂ ਦੀਆਂ ਸ਼ਰਤਾਂ ਲੱਗਦੀਆਂ ਸੀ, ਇੰਨੀ ਆਵਾਜ਼ ਸੰਤ ਮਹਾਰਾਜ ਦੇ ਨਾਲ, ਸੰਤ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਮਿਲਦੀ ਸੀ ਉਹਨਾਂ ਮਹਾਂਪੁਰਸ਼ਾਂ ਦੀ। ਅਤੇ ਹੇਠਲੀਆਂ ਸੁਰਾਂ 'ਤੇ ਬਿਲਕੁਲ ਨਹੀਂ ਸੀ ਪਹਿਚਾਉਂਦੀ, ਜਦੋਂ ਉੱਚੇ ਚੜ੍ਹਦੇ ਸੀ ਫਿਰ ਥੋੜ੍ਹਾ ਜਿਹਾ ਪਤਾ ਲੱਗਦਾ ਸੀ। ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਂਪੁਰਖਾਂ ਨੇ ਵੀ ਕਿਹਾ ਸੀ, ਕਹਿੰਦੇ ਉਹ ਇਹ ਤਾਂ ਆਪਣੇ ਵਾਲਾ ਸੰਤ ਬੋਲਾ, ਐਂ ਕਿਹਾ ਸੀ ਉਹਨਾਂ ਨੇ। ਉਹਨਾਂ ਦੇ ਗੁਆਂਢ ਵਿੱਚ ਥੋੜ੍ਹੇ ਜਿਹੇ ਫਾਸਲੇ 'ਤੇ ਮਾਈ ਰਹਿੰਦੀ ਸੀ, ਅਤੇ ਉਸ ਨੂੰ ਬਿਮਾਰੀ ਕੋਹੜ ਦੀ ਸ਼ਕਲ ਦੀ ਹੋ ਗਈ। ਉਹਦੇ ਪੈਰ 'ਤੇ ਐਸਾ ਅਸਾਧ ਰੋਗ ਹੋ ਗਿਆ, ਬੜੇ ਇਲਾਜ ਕਰਾਏ, ਨਹੀਂ ਕੋਈ ਬਾਤ ਠੀਕ ਨਹੀਂ ਆਈ। ਮਾਤਾ ਮੈਂ ਦੇਖੀ ਆ, ਮੈਨੂੰ ਥੋੜ੍ਹੀ ਥੋੜ੍ਹੀ ਉਹਦੀ ਸਿਮਰਤੀ ਆ, ਇੱਕ ਦੋ ਵਾਰ ਮੈਂ ਦੇਖੀ ਉਹ ਮਾਤਾ। ਕਿਸੇ ਗੁਰਮੁਖ ਰੂਹ ਨੇ ਕਿਹਾ, ਮਾਤਾ ਗੁਰੂ ਅਰਜਨ ਦੇਵ ਜੀ ਨੇ ਇਹ ਇਕੱਲੇ ਮਨਾਂ ਦੇ ਸੁੱਖ ਦੇਣ ਵਾਸਤੇ ਨਹੀਂ, ਇਹ ਤਨਾਂ ਦਾ ਸੁੱਖ ਦੇਣ ਵਾਸਤੇ, ਬਿਮਾਰੀਆਂ ਵੀ ਘੱਟ ਹੋ ਜਾਂਦੀਆਂ ਨੇ, ਗੁਰੂ ਦਿਆਲੂ ਹੋ ਜਾ ਵੀ ਤੂੰ 40 ਦਿਨ ਲਗਾਤਾਰ ਕਿਸੇ ਗੁਰਮੁਖ ਰੂਹ ਦੇ ਕੋਲੋਂ ਸੁਖਮਣੀ ਦੇ ਪਾਠ ਸਰਵਣ ਕਰ। ਉੱਥੇ ਗ੍ਰੰਥੀ ਬੜਾ ਭਲਾ ਰਹਿੰਦਾ ਸੀ, ਗ੍ਰੰਥੀ ਸਿੰਘ ਨੂੰ ਬੇਨਤੀ ਕੀਤੀ, ਉਹਨੇ 40 ਪਾਠ ਸੁਖਮਣੀ ਸਾਹਿਬ ਦੇ, ਇੱਕ ਪਾਠ ਰੋਜ਼ ਬਹੁਤ ਪ੍ਰੇਮ ਦੇ ਨਾਲ ਸੁਣਾਉਂਦਾ ਹੁੰਦਾ ਸੀ, ਮਾਈ ਸੁਣਦੇ ਹੁੰਦੇ ਸੀ। 40 ਦਿਨਾਂ ਦੇ ਵਿੱਚ ਇਹੀ ਜੀ ਗੁਰੂ ਦੀ ਕਿਰਪਾ ਹੋਈ ਕਿ ਸੁਖਮਣੀ ਸਾਹਿਬ ਦੇ ਪਾਠ ਨੇ ਉਸ ਮਾਈ ਦਾ, ਲਲਹੇੜੀ ਰੋਡ 'ਤੇ ਉਹਨਾਂ ਦਾ ਮਕਾਨ ਸੀ, ਹੁਣ ਤਾਂ ਸ਼ਾਇਦ ਮਾਈ ਨਾ ਹੋਵੇ, ਬਹੁਤ ਵਰ੍ਹਿਆਂ ਦੀ ਬਾਤ ਹੈ, ਉਦੋਂ ਹੀ ਪੁਰਾਣਾ ਸਰੀਰ ਸੀ। 40 ਪਾਠ ਸੁਖਮਣੀ ਸਾਹਿਬ ਦੇ 40 ਦਿਨ ਦੇ ਵਿੱਚ ਉਹ ਬਿਮਾਰੀ ਜਿਹੜੀ ਸੀ ਕੋਲ ਸਾਰਾ ਖਤਮ ਹੋ ਕੇ ਮਾਈ ਐਨ ਸਵੱਛ ਹੋਈ ਵੀ ਨਾ। ਮੈਂ ਮਿਲਿਆ ਉਸ ਮਾਈ ਨੂੰ, ਸੰਤਾਂ ਦੱਸਿਆ ਸੀ ਵੀ ਇਹ ਮਾਈ ਜਿਹਦਾ ਕੋਹੜ ਹਟੇ। ਅਤੇ ਤਨਾਂ ਦੇ ਸੁੱਖ ਦੇਣ ਵਾਲੀ ਵੀ, ਤਨਾਂ ਦੇ ਰੋਗਾਂ ਨੂੰ ਮੁਕਤ ਕਰਕੇ ਇਹ ਸੁੱਖ ਦੇਣ ਵਾਲੀ, ਇਸ ਲਈ ਕਿਹਾ ਨੂੰ ਸੁੱਖ ਜਮਾਂ ਮਣੀ। ਅਤੇ ਐਸੀ ਸੁੱਖਾਂ ਦੀ ਨਿਧੀ ਹੈ ਇਸ ਦੇ ਵਿੱਚ, ਮਣੀ ਕੀ ਹੈ, ਧਨ ਰਾਸ਼ੀ ਹੈ ਕਿਸਮ ਦੀ, ਉਹ ਜਿਹੜੀ ਨਿੱਧ ਹੈ ਨਾ, ਉਹ ਜਿਵੇਂ ਬਾਬਾ ਉੱਤਮ ਸਿੰਘ ਜੀ ਕਹਿੰਦੇ ਹੁੰਦੇ ਸੀ, ਸੰਤ ਬਾਬਾ ਅਮੀਰ ਸਿੰਘ ਜੀ ਤੋਂ ਪਹਿਲੇ ਅੰਮ੍ਰਿਤਸਰ ਵਾ, ਜਿਹੜੀ ਗਲੀ ਸੱਤੂ ਵਾਲੀ ਮਹਾਂਪੁਰਸ਼ ਰਹਿੰਦੇ ਸੀ ਸੇਵਾ ਪੰਥੀਆਂ 'ਚੋਂ, ਉਹ ਕਹਿੰਦੇ ਸੁਖਮਣੀ ਸੁੱਖਾਂ ਦੀ ਨਿੱਧ, ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਜਿਹੜਾ ਸੁਖਮਣੀ ਸਾਹਿਬ ਹੈ, ਕਹਿੰਦੇ ਪੜ੍ਹਦਿਆਂ ਦੇ ਵੀ ਸੁਣਦਿਆਂ ਦੇ ਕਾਰਜ ਸਿੱਧ ਹੋ ਜਾਂਦੇ, ਸੁੱਖਾਂ ਦੀ ਨਿੱਧ ਹੈ। ਇਸ ਕਰਕੇ ਇਹ ਨਿੱਧੀ ਦੇ ਵਿੱਚ ਹੈ ਜਿਹੜੀ ਮਣੀ ਹੁੰਦੀ ਹੈ, ਤਨ ਦੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਹਟਾਉਣ ਦੇ ਵਿੱਚ। ਜਿਹੜੇ ਪ੍ਰੇਮੀਆਂ ਦੀ ਕਥਾ ਬਹੁਤ ਹੀ ਸੁਣਦੇ ਰਹਿੰਦੇ, ਉਹ ਤਾਂ ਹੈ ਹੀ ਪ੍ਰਸਿੱਧ ਹੈ, ਉਹ ਤਾਂ ਇਤਿਹਾਸ ਦੇ ਵਿੱਚ, ਵੀ ਵਜ਼ੀਰ ਖਾਂ ਦਾ ਜਿਹੜਾ ਕੋਹੜ ਹਟਾਇਆ ਸੀ, ਉਹਦਾ ਜਲੋਧਰ ਦਾ ਰੋਗ ਹੋਇਆ ਸੀ, ਗੁਰੂ ਕੇ ਸਿੱਖ ਨੇ ਬਾਣੀ ਸੁਣਾਈ ਲਾਹੌਰ, ਉਹ ਤਾਂ ਪ੍ਰਸਿੱਧ ਹੀ ਆ ਸਾਖੀ, ਉਹ ਮੈਂ ਸੁਣਾ ਨਹੀਂ ਰਿਹਾ, ਉਹ ਤਾਂ ਹੈ ਹੀ ਹੈ, ਉਹ ਤਾਂ ਬਹੁਤ ਵਾਰ ਸੁਣੀ ਹੋਏਗੀ ਆਪ ਜੀ। ਤਨ ਦੇ ਰੋਗਾਂ ਨੂੰ ਦੂਰ ਕਰਨ ਵਾਲੀ, ਚਲੋ ਸੰਖੇਪ ਨਾਲ ਬੇਨਤੀ ਕਰ ਵੀ ਦੇਣਾ, ਅਤੇ ਜੋ ਬਹੁਤ ਵੱਡੇ ਅਹੁਦੇ 'ਤੇ ਹੈ, ਵਜ਼ੀਰ ਹੈ, ਜਲੋਧਰ ਦਾ ਰੋਗ ਹੋ ਗਿਆ, ਹਾਏ ਹਾਏ ਕਰਦਾ, ਵਿਲਾਪ ਕਰਦਾ, ਜਲ ਜਮ੍ਹਾਂ ਉੱਧਰ ਪੇਟ ਦੇ 'ਚ ਪਾਣੀ ਭਰ ਜਾਂਦਾ, ਅਹਿਸਾਸ ਨਹੀਂ ਹੁੰਦਾ, ਬਹੁਤ ਬੁਰੀ ਬਿਮਾਰੀ ਹੈ ਇਹ ਜਲੋਧਰ ਦੀ, ਜਲ ਜਮ੍ਹਾਂ ਉੱਧਰ ਜਲੋਧਰ ਪੇਟ ਵਿੱਚ ਪਾਣੀ ਭਰ ਜਾਂਦਾ, ਉਹ ਵਿਲਾਪ ਕਰਦਾ ਰਾਤ ਦਿਨ ਬੇਚੈਨੀ ਹੈ। ਅਤੇ ਇੱਕ ਸਿੱਖ ਗੁਰੂ ਕਾ ਅੰਮ੍ਰਿਤ ਵੇਲੇ 2:30-3 ਵਜੇ ਉੱਠ ਕੇ, ਸਵਾ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕੀਤਾ, ਖੂਹ 'ਤੇ ਇਸ਼ਨਾਨ ਕਰਕੇ ਸਹਿਜ ਭਾਅ ਨਾਲ ਤੁਰਿਆ ਜਾਂਦਾ ਹੈ। ਇਸ਼ਨਾਨ ਕਰਦੇ ਕਰਦੇ ਨੇ ਜਪਜੀ ਦਾ ਪਾਠ ਕਰ ਲਿਆ ਅਤੇ ਫਿਰ ਸੁਖਣੀ ਸਾਹਿਬ ਸ਼ੁਰੂ ਕਰ ਲਿਆ। ਸੁਖਣੀ ਸਾਹਿਬ ਪੜ੍ਹਦਾ ਪੜ੍ਹਦਾ ਕੋਲ ਦੀ ਲੰਘਿਆ ਅਤੇ ਉਹ ਜਿੰਨਾ ਚਿਰ ਸੁਣਦਾ ਗਿਆ ਉਹਨੂੰ ਬੜਾ ਆਰਾਮ ਜਿਹਾ ਮਹਿਸੂਸ ਹੋਇਆ। ਅਗਲੇ ਦਿਨ ਆਪਣੇ ਨੌਕਰ ਨੂੰ ਕਹਿੰਦਾ ਵੀ ਆਹ ਇੱਕ ਕੋਈ ਕਲਾਮ ਪੜ੍ਹਦਾ ਜਾਂਦਾ ਹੈ, ਦੇਖਦਾ ਇਹਦਾ ਪਿੱਛਾ ਕਰ ਕੌਣ ਹੈ ਇਹ। ਉਹਨੇ ਦੇਖਿਆ, ਕਹਿੰਦੇ ਜੀ ਇਹ ਸਿੱਖ ਹੈ ਗੁਰੂ ਕਾ। ਫਿਰ ਬੁਲਾਇਆ ਉਹਨੂੰ, ਸਿੱਖਾ ਜਿਹੜੀ ਤੂੰ ਕਲਾਮ ਪੜ੍ਹਦਾ ਹੈ ਮੈਨੂੰ ਇਹਦੇ ਨਾਲ ਬੜੀ ਸ਼ਾਂਤੀ ਮਹਿਸੂਸ ਹੋਈ ਹੈ ਅਤੇ ਤੂੰ ਮੈਨੂੰ ਇਹ ਸਾਰੀ ਕਲਾਮ ਸੁਣਾ ਦੇ। ਕਹਿਣ ਲੱਗਾ ਜੀ ਸਾਰੀ ਸੁਣਾ ਦੇਣਾ, ਸੁਖਣੀ ਸਾਹਿਬ ਜ਼ਬਾਨੀ ਕੰਡ ਸੀ ਸਿੱਖ ਦੇ। ਅਤੇ ਉਹਨੇ ਆ ਕੇ ਜੀ ਚੌਂਕੜਾ ਮਾਰਿਆ ਸਾਰਾ ਸੁਖਣੀ ਦਾ ਪਾਠ। ਜਿੰਨਾ ਚਿਰ ਉਹ ਪਾਠ ਸੁਣਦਾ ਰਿਹਾ ਉਹ ਇੰਨੀ ਇਕਾਗਰਤਾ ਬਣ ਗਈ, ਤਨ ਦਾ ਦੁੱਖ ਭੁੱਲ ਗਿਆ ਅਤੇ ਮਨ ਸੁੱਖਾਂ ਦੀ ਮਣੀ ਨਾਲ ਜੁੜ ਗਿਆ। ਜਦੋਂ ਸਿੱਖ ਚਲਿਆ ਗਿਆ ਮੁੜ ਕੇ, ਫਿਰ ਵਿਚਾਰਾ ਤਕਲੀਫ 'ਚ, ਉਹ ਕਹਿੰਦਾ ਵੀ ਬਾਣੀ ਦੇ ਵਿੱਚ ਤਾਕਤ ਬੜੀ ਹੈ। ਫਿਰ ਉਹ ਕਹਿੰਦਾ ਸਿੱਖਾ ਮੈਨੂੰ ਮੁੜ ਮੁੜ ਕੇ ਸੁਖਣੀ ਸਾਹਿਬ ਸੁਣਾਈ ਚੱਲ। ਸਿੱਖ ਨੇ ਕਿਹਾ ਵੀ ਕਿੰਨੀ ਕੁ ਸੁਖਣੀ ਸਾਹਿਬ ਸੁਣਾਈ ਜਾਵਾਂ ਰੋਜ਼, ਮੈਂ ਆਪਣੇ ਹੋਰ ਕੰਮ ਵੀ ਕਰਨੇ ਆ। ਸਿੱਖ ਨੇ ਕਰ ਦਿੱਤੀ ਅਰਦਾਸ, ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਦੀ ਬਿਮਾਰੀ ਉਹ ਹਟਾ ਦਿਉ। ਬਾਣੀ 'ਚ ਸੁਣਿਆ ਦੁੱਖ ਪਾਪ ਕਾ ਨਾਸ, ਇਹ ਸੁੱਖਾਂ ਦੀ ਬਣੀ ਹੈ, ਇਹਦੇ ਤਨ ਨੂੰ ਸੁੱਖ ਦੇ ਦਿਓ। ਸੁਖਣੀ ਦਾ ਪਾਠ ਸੁਣਿਆ, ਕਹਿੰਦਾ ਸਿੱਖਾ ਹੁਣ ਮੇਰੇ ਦਰਦ ਬਿਲਕੁਲ ਨਹੀਂ ਹੁੰਦਾ, ਤੰਦਰੁਸਤ ਹੋ ਗਿਆ। ਵੀ ਹੁਣ ਕਿਰਪਾ ਕਰਕੇ ਨਾ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਾ ਜਿਹਨੇ ਕਲਾਮ ਰਚੀ ਹੈ। ਅੰਮ੍ਰਿਤਸਰ ਸਾਹਿਬ ਭਾਈ ਸਾਹਿਬ ਲੈ ਕੇ ਆ ਗਏ ਅਤੇ ਉਸ ਵੇਲੇ ਗੁਰੂ ਸਾਹਿਬ ਜੀ ਇਲਾਚੀ ਬੇਰੀ ਹੇਠ ਬੈਠੇ ਸੇਵਾ ਕਰਾ ਰਹੇ ਸੀ ਸਰੋਵਰ ਸਾਹਿਬ ਦੇ। ਮੱਥਾ ਟੇਕਿਆ ਵਜ਼ੀਰ ਖਾਂ ਨੇ, ਨਮਸਕਾਰ ਕਰਕੇ ਕਹਿਣ ਲੱਗਾ ਸਤਿਗੁਰੂ ਤੁਹਾਡੀ ਅੰਮ੍ਰਿਤਮਈ ਬਾਣੀ ਨੇ ਮੇਰੇ 'ਤੇ ਇਹ ਰਹਿਮਤ ਹੋ ਗਈ ਹੈ ਵੀ ਦਰਦ ਤਾਂ ਹੋ ਗਿਆ ਬਿਲਕੁਲ ਬੰਦ, ਪਰ ਪੇਟ ਦੇ ਵਿੱਚ ਪਾਣੀ ਹੈ ਅਜੇ। ਅਤੇ ਡਾਕਟਰ ਉਸ ਵੇਲੇ ਆਪਰੇਸ਼ਨ ਸੀ ਮੌਤ ਦਾ ਕਾਰਨ ਬਣ ਜਾਂਦਾ ਸੀ, ਉਹ ਕਹਿੰਦੇ ਵੀ ਆਪਰੇਸ਼ਨ ਤੋਂ ਬਿਨਾਂ ਪੇਟ ਪਾੜ ਕੇ ਪਾਣੀ ਕੱਢਿਆ ਜਾ ਸਕਦਾ, ਹੋਰ ਕੋਈ ਸਾਧਨ ਹੈ ਨਹੀਂ ਸੀ ਉਸ ਵੇਲੇ ਹਕੀਮਾਂ ਦੇ ਕੋਲ। ਹੁਣ ਵਰਗਾ ਸਾਧਨ ਨਹੀਂ, ਹੁਣ ਤਾਂ ਆਪਰੇਸ਼ਨ ਨੂੰ ਇੱਕ ਖੇਡ ਬਣਾਇਆ ਅਤੇ ਹੁਣ ਉੱਡੀ ਕੋਈ ਗੱਲ ਹੀ ਨਹੀਂ, ਡਾਕਟਰਾਂ ਵਾਸਤੇ ਇੱਕ ਸਹਿਜ ਜੀ ਗੱਲ ਹੋ ਗਈ ਹੈ ਆਪਰੇਸ਼ਨ ਕਰਨਾ। ਪਰ ਮੈਡੀਕਲ ਸਾਇੰਸ ਦੇ ਵਿੱਚ ਜਿਹੜਾ ਆਪਰੇਸ਼ਨ ਹੈ ਇਹੀ ਇਹਨਾਂ ਦਾ ਕਾਮਯਾਬ ਹੈ, ਦਵਾਈ ਇਹਨਾਂ ਦੀ ਕਾਮਯਾਬ ਹੈ ਨਹੀਂ। ਦਵਾਈ ਜਿਹੜੀ ਹੈ ਆਯੁਰਵੈਦਿਕ ਵਾਲਿਆਂ ਦੀ ਅਤੇ ਐਲੋਪੈਥੀ ਜਿਹੜੀ ਹੈ ਇਹਦੇ ਇੱਕ ਬਿਮਾਰੀ ਹਟਾ ਕੇ ਦੋ ਹੋਰ ਖੜੀਆਂ ਕਰ ਦਿੰਦੀ ਹੈ, ਇਹਦੇ 'ਚ ਨੁਕਸ ਹੈ। ਦੇਸੀ ਬਿਮਾਰੀ ਦੇਸੀ ਜਿਹੜੀ ਦਵਾਈ ਹੈ ਉਹ ਜੇ ਜਿਹੜੀ ਦਵਾਈ ਵਾਸਤੇ ਤੁਸੀਂ ਬਿਮਾਰੀ ਵਾਸਤੇ ਖਾਂਦੇ ਹੋ ਜੇ ਉਹ ਨਹੀਂ ਹਟੂ, ਕੋਈ ਹੋਰ ਜਿਹੜੀ ਲੱਗੀ ਆ ਕਿਸੇ ਜਾਂਦੀ ਨਹੀਂ ਆਲੀ ਕੁਛ ਨਾ ਕੋਈ ਕਰਕੇ ਜਾਊਗੀ, ਹਟਾ ਕੇ ਜਾਊ ਬਿਮਾਰੀ ਲਾ ਕੇ ਨਹੀਂ ਜਾਂਦੀ, ਇਹ ਫਰਕ ਹੈ ਥੋੜ੍ਹਾ। ਕਹਿਣ ਲੱਗਿਆ ਮਹਾਰਾਜ ਮੈਂ ਬਹੁਤ ਡਰਦਾ ਪੇਟ ਪੜਵਾਉਣ ਤੋਂ, ਕਿਰਪਾ ਕਰ ਦਿਓ। ਗੁਰੂ ਸਾਹਿਬ ਆਪਣੇ ਸਿੱਖ ਦੀ ਮਹਿਮਾ ਵਧਾਉਣ ਵਾਸਤੇ ਕਹਿੰਦੇ ਉਹ ਸਾਹਮਣੇ ਦਿਖਦਾ ਸਿਆਣੀ ਜੀ ਉਮਰ ਦਾ ਬਜ਼ੁਰਗ ਦਿਖਦਾ ਕਿ ਉਹ ਸਾਹਮਣੇ ਜਿਹੜਾ ਉਹ ਪਰਲੀ ਬੇਰੀ ਹੇਠ ਬੈਠਾ, ਉਹ ਬੇਰੀ ਦਾ ਨਾਮ ਹੈ ਬਾਬਾ ਬੁੱਢਾ ਸਾਹਿਬ ਦੀ ਬੇਰ। ਤਿੰਨ ਬੇਰੀਆਂ ਨਾ ਹਰਿਮੰਦਰ ਸਾਹਿਬ ਦੇ ਸਰੋਵਰ ਸਾਹਿਬ ਦੇ ਆਲੇ ਦੁਆਲੇ, ਇਲਾਚੀ ਬੇਰ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਬੰਨ੍ਹ ਕੇ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਮੱਸੇ ਰੰਘੜ ਨੂੰ ਸੋਧਿਆ ਸੀ, ਉਹ ਵੀ ਘੋੜੇ ਇੱਥੇ ਬੰਨੇ ਸੀ। ਇਹ ਗੁਰੂ ਅਰਜਨ ਸਾਹਿਬ ਜੀ ਦੀ ਇਲਾਚੀ ਬੇਰ, ਇਹਨੂੰ ਇਲਾਚੀ ਬੇਰ ਕਹਿੰਦੇ ਸੀ। ਜਿਹੜੀ ਬੇਰੀ ਹੇਠ ਬੈਠ ਕੇ ਬਾਬਾ ਬੁੱਢਾ ਸਾਹਿਬ ਸੇਵਾ ਕਰਾਉਂਦੇ ਹੋ ਉਹ ਬਾਬਾ ਬੁੱਢਾ ਸਾਹਿਬ ਦੀ ਬੇਰ, ਜਿੱਥੇ ਪਿੰਗਲਾ ਠੀਕ ਹੋਇਆ ਸੀ ਅਤੇ ਉਹ ਬੀਬੀ ਰਜਨੀ ਵਾਲੀ ਬੇਰੀ ਕਹਾਉਂਦੀ ਹੈ। ਇਹ ਤਿੰਨ ਬੇਰੀਆਂ, ਕਹਿੰਦੇ ਉਹ ਜਿਹੜਾ ਬਜ਼ੁਰਗ ਬੈਠਾ ਨਾ, ਕਹਿੰਦੇ ਉੱਥੇ ਚਲਿਆ ਜਾ ਸੇਵਾ ਕਰਾ ਰਿਹਾ। ਬਾਬਾ ਬੁੱਢਾ ਸਾਹਿਬ ਆਪ ਉਸ ਵੇਲੇ ਟੋਕਰੀ ਢੋ ਰਹੇ ਸੀ ਗਾਰ ਕੱਢ ਕੇ, ਕਹਿੰਦੇ ਉੱਥੇ ਚਲਿਆ ਜਾ, ਸਿੱਖ ਦੀ ਕਿਰਪਾ ਨਾਲ ਤੇਰੀ ਇਹ ਬਿਮਾਰੀ ਹਟ ਸਕਦੀ ਹੈ। ਇਹ ਕਲਾ ਪਰਮਾਤਮਾ ਦੀ ਸਿੱਖਾਂ ਅੰਦਰ ਵੀ ਵਰਦੀ ਹੈ, ਕਲਾ ਗੁਰੂ 'ਚ ਨਹੀਂ ਵਰਦੀ ਹੈ, ਗੁਰਸਿੱਖਾਂ ਦੇ ਅੰਦਰ ਵੀ ਤਾਂ ਸਤਿਗੁਰੂ ਹੀ ਵਰਤ ਰਿਹਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਜੋ ਸਿੱਖਾਂ ਨੂੰ ਲੋਚਾ ਸੋ ਗੁਰ ਖੁਸ਼ੀ ਆਵੇ, ਗੁਰੂ ਦੀ ਖੁਸ਼ੀ ਹੈ। ਆ ਕੇ ਉਹਨੇ ਹੱਥ ਜੋੜ ਲਏ ਅਤੇ ਉਹਨੂੰ ਫੜ ਕੇ ਤਾਂ ਲੈ ਕੇ ਆਇਆ ਸੀ ਵਿਚਾਰਾ, ਐਂ ਤਾਂ ਉਹਨਾਂ ਤਾਂ ਹੈ ਨਹੀਂ ਕਿਹੜਾ ਤੰਦਰੁਸਤ ਸੀ ਉਹ। ਉਹਨੇ ਕਿਹਾ ਵੀ ਮੈਨੂੰ ਫੜ ਕੇ ਖੜਾ ਕਰ ਦਿਓ, ਜਦੋਂ ਬਾਬਾ ਬੁੱਢਾ ਸਾਹਿਬ ਆਏ ਹੱਥ ਜੋੜ ਕੇ ਕਹਿੰਦਾ ਗੁਰੂ ਕੇ ਸਿੱਖਾ ਉਹ ਮੇਰੀ ਬੇਨਤੀ ਸੁਣ ਲੈ। ਬਾਬਾ ਜੀ ਕਹਿੰਦੇ ਕੌਣ ਹੈ ਤੂੰ? ਕਹਿੰਦੀ ਲਾਹੌਰ ਤੋਂ ਆਇਆ, ਵਜ਼ੀਰ ਹੈ ਮੈਂ ਸਰਕਾਰ ਦਾ ਦਿੱਲੀ ਵਾਲੀ। ਉਹ ਫਿਰ ਤੂੰ ਕੰਮ ਨਹੀਂ ਕਰਨ ਦਿੰਦਾ, ਪਰੇ ਹਟ ਜਾ। ਬਾਬਾ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਕੋ ਟੋਕਰੀ ਜਾ ਕੇ ਫਿਰ ਦੁਬਾਰੇ ਆ ਗਏ। ਉਹ ਫਿਰ ਮੂਹਰੇ ਆਇਆ ਗੁਰੂ ਕੇ ਸਿੱਖਾ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ। ਕਹਿੰਦੇ ਦੱਸ ਕੀ ਗੱਲ ਹੈ? ਕਹਿੰਦਾ ਜੀ ਮੈਨੂੰ ਜਲੋਧਰ ਦਾ ਰੋਗ ਹੋਇਆ ਸੀ, ਬਾਣੀ ਸੁਣ ਕੇ ਪੀੜਾਂ ਤਾਂ ਹਟ ਗਈਆਂ ਪਰ ਪਾਣੀ ਪੇਟ ਵਿੱਚ ਭਰਿਆ ਹੋਇਆ। ਬਾਬਾ ਜੀ ਕਹਿੰਦੇ ਫਿਰ ਮੈਂ ਵੈਦ ਹਾਂ, ਮੈਨੂੰ ਸੇਵਾ ਨਹੀਂ ਕਰਨ ਦਿੰਦਾ, ਮੂਹਰੇ ਹੋਈ ਜਾਂਦਾ, ਮੈਂ ਕੀ ਕਰਾਂ? ਕਰਮਾਂ ਅਨੁਸਾਰ ਬਿਮਾਰੀਆਂ ਲੱਗਦੀਆਂ ਹੁੰਦੀਆਂ ਹਨ, ਇਹੋ ਜਿਹੀ ਕਿਰਪਾ ਕਰਦੇ ਹੋ। ਬਾਬਾ ਬੁੱਢਾ ਸਾਹਿਬ ਨੇ ਭਰੀ ਭਰਾਈ ਗਾਰ ਦੀ ਟੋਕਰੀ ਮਾਰੀ ਭਗਾ ਕੇ ਉਹਦੇ ਉੱਪਰ, ਉਹ ਐਸੀ ਥਾਂ 'ਤੇ ਲੱਗੀ ਗੁਰੂ ਪਿਆਰੇ, ਉਹ ਪੇਟ ਦਾ ਸਾਰਾ ਪਾਣੀ ਜਿਹੜਾ ਸੀ ਮਲ ਮੂਤਰ ਦੇ ਰਸਤੇ ਕੁਝ ਉਲਟੀਆਂ ਦੇ ਰਾਹ 'ਤੇ ਸਾਰਾ ਹੀ ਪੇਟ ਦਾ ਪਾਣੀ, ਐਸੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੋਈ ਅਤੇ ਉਹ ਸਾਰਾ ਪਾਣੀ ਜਲੋਧਰ ਦਾ ਬਾਹਰ ਨਿਕਲ ਗਿਆ, ਜਿਹੜਾ ਕਿ ਬੜੀ ਅਸੰਭਵ ਬਾਤ ਹੈ, ਕਿਉਂ ਹੁੰਦਾ ਨਹੀਂ ਹੁੰਦਾ, ਪਰ ਪਰਮੇਸ਼ੁਰ ਕੀ ਨਹੀਂ ਕਰ ਸਕਦਾ। ਇਸ ਤੰਦਰੁਸਤੀ ਦੇ ਕਾਰਨ ਮੁੜ ਕੇ ਤਨੋ ਮਨੋ ਗੁਰੂ ਕਾ ਸਿੱਖ ਹੋ ਗਿਆ, ਤਨੋ ਮਨੋ ਇੱਕ ਮੁਸਲਮਾਨ। ਕਹਿੰਦਾ ਤਨ ਨੂੰ ਵੀ ਸੁੱਖ ਦਿੰਦੀ ਹੈ ਅਤੇ ਮਨ ਨੂੰ ਵੀ ਸੁੱਖ ਦਿੰਦੀ ਹੈ, ਇਸ ਕਰਕੇ ਇਹ ਜਿਹੜੀ ਤਨ ਨੂੰ ਵੀ ਸੁੱਖ ਦੇਵੇ ਅਤੇ ਐਸੀ ਸੁੱਖ ਜਮਾਂ ਮਨੀ, ਔਰ ਜਿਹੜੀ ਪਦਾਰਥਾਂ ਦਾ ਵੀ ਸੁੱਖ ਦੇਵੇ, ਉਹ ਬਾਤਾਂ ਹੋਰ ਆਉਣਗੀਆਂ ਅਗਲਿਆਂ ਦਿਨਾਂ ਦੇ ਵਿੱਚ। ਗਰੀਬੀ ਵੀ ਚੁੱਕੀ ਕਈਆਂ ਦੀ, ਸੁੱਖ ਨਹੀਂ ਸਾਰੇ, ਗਰੀਬੀ ਬਿਮਾਰੀ ਚੁੱਕੀ, ਗਰੀਬੀ ਵੀ ਚੁੱਕੀ। ਅਤੇ ਦੂਸਰਾ ਜਿਵੇਂ ਪੰਜਵਾਂ ਅਰਥੇ ਦਾ ਬਣਦਾ ਸੁਖਮਣੀ ਦਾ, ਜਿਹੜੀ ਸੱਪ ਦੇ ਕੋਲ ਮਣੀ ਹੈ, ਜਿਹੜੀ ਕੱਲ੍ਹ ਸੁਣੀ ਸੀ ਤੁਸੀਂ ਗੱਲ, ਉਸ ਮਣੀ ਨੂੰ ਇੱਕ ਨਾਮ ਦਿੱਤਾ ਗਿਆ ਹੈ, ਚੰਦਰਕਾਂਤ ਮਣੀ। ਚੰਦਰਕਾਂਤ ਮਣੀ ਕੀ ਹੁੰਦੀ ਹੈ? ਚੰਦਰ ਦਾ ਅਰਥ ਹੈ ਚੰਦਰਮਾ, ਅਤੇ ਜਿਹੜੀ ਮਣੀ ਦੇ ਨਾਲ ਚੰਦਰਮਾ ਦੀਆਂ ਕਿਰਨਾਂ ਜੁੜਨ ਤੋਂ ਬਾਅਦ, ਜਿਵੇਂ ਸਵੇਰ ਦੇ ਵਕਤ ਕਈ ਪੌਦਿਆਂ ਦੇ ਉੱਤੇ ਤਰੇਲ ਦੇ ਬੂੰਦਾਂ ਪੈਦਾ ਹੋ ਜਾਂਦੀਆਂ, ਮੋਤੀਆਂ ਵਰਗੀਆਂ, ਪਾਣੀ ਐਂ ਹੁੰਦਾ ਬੂੰਦਾਂ ਜਿਵੇਂ ਮੋਤੀ ਲੱਗੇ ਹੁੰਦੇ ਆ ਤਰੇਲ ਦੇ ਤੋਕੇ ਬੂੰਦਾਂ, ਉਹ ਮਣੀ ਨੂੰ ਜਦੋਂ ਕਨੈਕਸ਼ਨ ਜੁੜਦਾ ਇਹਨਾਂ ਦਾ ਚੰਦਰਮਾ ਦੀਆਂ ਕਿਰਨਾਂ ਦਾ, ਕੁਦਰਤ ਨੇ ਐਸੀ ਰੰਗ ਰੰਗਿਆ ਹੋਇਆ ਪ੍ਰਕਿਰਤੀ ਨੂੰ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਉਹਦੇ ਵਿੱਚੋਂ ਅੰਮ੍ਰਿਤ ਪੈਦਾ ਹੋ ਜਾਂਦਾ ਕਿਰਨਾਂ ਦੇ ਨਾਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਸੋਮਵਾਰ ਸੱਸ ਅੰਮ੍ਰਿਤ ਚਰੈ ਚਾਖਤ ਵੇਗ ਸਗਲ ਵਿਖ। ਸੱਪ ਫਿਰ ਉਸ ਮਣੀ ਨੂੰ ਚੱਟਦਾ, ਚੱਟਣ ਦੇ ਨਾਲ ਉਹਨੂੰ ਸੁੱਖ ਮਿਲਦਾ। ਇੱਕ ਮਹੀਨੇ ਲਈ, ਇਹ ਪੂਰਨਵਾਸ਼ੀ ਦੀ ਰਾਤ ਨੂੰ ਖੇਡ ਬਣਦੀ ਹੈ, ਇਹ ਪੂਰਨਵਾਸ਼ੀ ਰਾਤ ਨੂੰ ਸਾਰੀ ਰਾਤ ਦਾ ਚੰਦਰਮਾ ਹੋਣ ਕਰਕੇ ਇਹਦੀਆਂ ਕਿਰਨਾਂ ਦੇ ਬਹੁਤ ਵੱਡਾ ਬਲ ਹੁੰਦਾ, ਅਤੇ ਸਾਰਾ ਮਹੀਨਾ ਪੂਰਾ ਸ਼ਾਂਤੀ ਨਾਲ ਲੰਘ ਜਾਂਦਾ। ਇੱਕ ਵਾਰੀ ਮਣੀ ਚੱਟੀ ਅਤੇ ਮਹੀਨਾ ਸੌਖਾ ਲੰਘ ਗਿਆ। ਮਹਾਰਾਜ ਕਹਿੰਦੇ ਸਿੱਖੋ, ਇਹ ਚੰਦਰਕਾਂਤ ਮਣੀ ਦੀ ਤਰ੍ਹਾਂ ਜਿਸ ਵੇਲੇ ਵੈਰਾਗ ਦਾ ਚੰਦਰਮਾ ਤੁਹਾਡੇ ਹਿਰਦੇ ਵਿੱਚ ਚੜ੍ਹ ਜਾਏ, ਜਦੋਂ ਉਸ ਵਿਰਾਗ ਦੇ ਚੰਦਰਮਾ ਦੀਆਂ ਕਿਰਨਾਂ ਜੁੜ ਜਾਣ ਸੁਖਮਣੀ ਦੇ ਨਾਲ, ਇਸ ਮਣੀ ਦੇ ਨਾਲ, ਇਹਦੇ ਫਿਰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਹਦੇ 'ਚ ਅੰਮ੍ਰਿਤ ਟਪਕੇਗਾ, ਇੱਕ ਅੰਮ੍ਰਿਤ ਵਰਗਾ ਆਨੰਦ ਆਏਗਾ ਤੁਹਾਨੂੰ ਜਦੋਂ ਸੁਖਮਣੀ ਪੜੋਗੇ। ਇਹ ਚੰਦਰਕਾਂਤ ਮਣੀ ਵਰਗੀ ਇਸ ਤਰ੍ਹਾਂ ਦੀ ਮਣੀ ਹੈ। ਸੋ ਇਸ ਕਰਕੇ ਇਸ ਦੇ ਬਹੁਤ ਇਹ ਅਰਥ ਕੀਤੇ ਹੋਏ, ਜਿਹਦੇ ਵਿੱਚ ਮਣੀ ਦੇ ਵਿੱਚ ਪ੍ਰਕਾਸ਼ ਹੁੰਦਾ ਹੈ, ਮਹਾਰਾਜ ਕਹਿੰਦੇ ਇਹਦੇ 'ਚ ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣਾ। ਹੁਣ ਮੈਂ ਸੌਤਾ ਜਿਹੜਾ ਸੱਤਵਾਂ ਅਰਥ ਹੈ ਇਹਦੇ ਨਾਲ ਅੱਜ ਦੀ ਵਿਚਾਰ ਸਮਾਪਤ ਕਰਦਾ, ਸਮਾਂ ਨੇੜੇ ਪਹੁੰਚ ਗਿਆ ਸਮਾਪਤੀ ਦੇ। ਸੱਤਵਾਂ ਅਰਥ ਹੈ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਇਲਾਕੇ 'ਚ ਤਾਂ ਰੋਟਕਾ ਕਹਿੰਦੇ ਇਹਨਾਂ ਨੂੰ, ਸਾਡੇ ਪਟਿਆਲੇ ਅਤੇ ਸੰਗਰੂਰ ਬਠਿੰਡੇ ਵਾਲੇ ਪਾਸੇ ਅਤੇ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਚੰਡੀਗੜ੍ਹ ਵਾਲੇ ਪਾਸੇ ਰੋਪੜ 'ਚ ਉਹਨੂੰ ਮੰਨੀ ਕਹਿੰਦੇ ਆ। ਮੰਨ ਬੜਾ ਸਾਰਾ ਰੋਟੀ ਮੋਟੀ ਰੋਟੀ ਆਉਂਦੇ ਆ, ਬੜਾ ਇੱਕੋ ਚੱਕਲੇ ਵਰਗਾ ਐਂ ਬਣਾ ਕੇ ਇਹਨਾਂ ਨੂੰ ਕੋਲਿਆਂ 'ਤੇ ਰੱਖ ਕੇ, ਸਵਾਦ ਬੜਾ ਹੁੰਦਾ, ਬਹੁਤ ਆਨੰਦ ਹੁੰਦਾ ਉਹਦੇ ਵਿੱਚ। ਜਮੈਣ ਪਾ ਲੈਂਦੇ ਨੇ, ਸੌਂਫ ਪਾ ਲੈਂਦੇ ਨੇ, ਅਤੇ ਉਹ ਕਈ ਵਾਰੀ ਤਾਂ ਰੋਟਕਾ ਜਿਹੜਾ ਨਾ ਮੰਨੀ ਕਹਿੰਦੇ ਆ ਉਹਨੂੰ, ਅਤੇ ਕੁਛ ਤਾਂ ਦੇਵੀ ਦੇਵਤਿਆਂ ਦੇ ਪੁਜ਼ਾਰੀ ਨੂੰ ਉਹ ਵੀ ਬਣਾਉਂਦੇ ਆ ਮੰਨੀ। ਉਹ ਤਾਂ ਬਣਾਉਂਦੇ ਆ ਵੀ ਹਨੂੰਮਾਨ ਦੀ ਮੰਨੀ ਐਂ ਵੀ ਆ, ਕਿਸੇ ਪੀਰ ਦਾ ਮੰਨ ਜੀ, ਇਹ ਵੀ ਕਰਦੇ ਆ ਖੇਡ ਲੋਕ। ਅਤੇ ਭਾਈ ਵਿਹਲੋ ਨੂੰ ਮਹਾਰਾਜ ਨੇ ਕਿਹਾ ਸੀ ਤੇਰੇ ਨਾਮ ਦੀ ਮੰਨੀ ਬਣਿਆ ਕਰੇਗੀ, ਰੋਟਕਾ ਬਣਿਆ ਕਰੇ। ਇਤਿਹਾਸ ਦੇ ਵਿੱਚ ਤੱਥ ਨੇ ਸਾਹਮਣੇ, ਇਹ ਗੁਰੂ ਅਰਜਨ ਦੇਵ ਜੀ ਦਾ ਵਚਨ ਸੀ। ਅਤੇ ਇਸ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਸੁੱਖਾਂ ਦੇ ਦੇਣ ਵਾਲੀ, ਉਹ ਸਮਝ ਲਓ ਜਿਵੇਂ ਆ ਇੱਕ ਖਾਣ ਵਾਲਾ ਪਦਾਰਥ ਮੰਨੀ ਹੈ ਨਾ, ਕਹਿੰਦੇ ਇਹਦੇ ਵਿੱਚ ਇਸ ਤਰ੍ਹਾਂ ਦਾ ਆਨੰਦ ਹੋਏਗਾ। ਉਹ ਤਾਂ ਇੱਕ ਉਦਾਹਰਨ ਹੈ, ਉਹਦੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਮੰਨੀ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਹਨ, ਮੈਦਾ, ਖੰਡ ਅਤੇ ਘਿਓ, ਤਿੰਨ ਚੀਜ਼ਾਂ ਬਣਾਈਆਂ ਜਾਂਦੀਆਂ ਰੋਟਕਾ ਦੇ ਵਿੱਚ, ਮੈਦਾ ਆਟੇ ਨੂੰ ਕਹਿੰਦੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦੀ ਮੈਂ ਜਿਹੜੀ ਇਹ ਮੰਨੀ ਬਣਾਈ ਹੈ ਗੁਰਸਿੱਖਾਂ ਦੇ ਛਕਣ ਵਾਸਤੇ, ਇਹਦੇ 'ਚ ਵੀ ਤਿੰਨ ਚੀਜ਼ਾਂ ਪਾਈਆਂ ਨੇ ਇਸ ਮੰਨੀ ਦੇ ਵਿੱਚ ਮੈਂ। ਇਹ ਵੱਡੀ ਰੋਟਕਾ ਦੀ ਨਿਆਈ ਹੈ, ਵੱਡੀ ਲੰਮੀ ਬਾਣੀ ਬਣਾ ਦਿੱਤੀ ਹੈ। ਇਹਦੇ 'ਚ ਮੈਦੇ ਦੇ ਥਾਂ 'ਤੇ ਸਮਝਣਾ, ਜਿਹੜਾ ਇਹਦੇ 'ਚ ਆਤਮਿਕ ਗਿਆਨ ਹੈ ਉਹ ਮੈਦਾ ਸਮਝ ਲੈਣਾ ਇਹਦੇ ਵਿੱਚ, ਜਿਹੜੇ ਭਗਤੀ ਦਾ ਰਸ ਹੈ ਇਹਦੇ ਵਿੱਚ ਉਹ ਇਹਦੇ 'ਚ ਖੰਡ ਪਾ ਦਿੱਤੀ ਹੈ, ਖੰਡ। ਜਿਹੜਾ ਇਸ ਦੇ ਵਿੱਚ ਪ੍ਰੇਮ ਹੈ ਉਹ ਘੀ ਪਾ ਦਿੱਤਾ। ਭਾਈ ਇਹ ਤਿੰਨੇ ਚੀਜ਼ਾਂ ਨੂੰ ਸੁਨਿਗਧ ਭੋਜਨ ਇੱਕ ਮੰਨੀ ਤਿਆਰ ਦਿੱਤੀ, ਉਹ ਮੰਨੀ ਜਿਹੜੀ ਲੋਕ ਪ੍ਰਲੋਕ ਦੇ ਤੁਹਾਨੂੰ ਖਾ ਕੇ ਸੁੱਖ ਦੇਵੇ। ਖਾਣਾ ਕਿਵੇਂ ਹੈ? ਪਾਠ ਕਰਨਾ, ਇਹਦਾ ਇਹ ਖਾਣਾ ਜਿਹੜਾ ਉਚਾਰਨ ਕਰਨਾ, ਅਤੇ ਇਹ ਮੰਨੀ ਦੀ ਨਿਆਈਆਂ ਸੁੱਖ ਜਮ੍ਹਾਂ ਮੰਨੀ। ਤੋ ਮੈਂ ਤਾਂ ਛੱਡ ਕੇ ਚਲਿਆ ਗਿਆ ਸੀ ਅੱਗੇ ਇਹਨਾਂ ਗੱਲਾਂ ਨੂੰ, ਪਰ ਭਾਈ ਦਲਜੀਤ ਸਿੰਘ ਨੇ, ਮਹਾਰਾਜ ਨੇ ਇਹਦੇ ਮਨ 'ਚ ਵੀ ਮੇਰੇ 'ਚ ਵੀ ਇਕੱਠੇ ਫੁਰਨਾ ਕਰ ਦਿੱਤਾ। ਇਹ ਕਹਿੰਦੇ ਜੀ ਐਂ ਨਾ ਕਰੋ ਵੀ ਮੈਂ ਰਿਕਾਰਡ ਕਰ ਰਿਹਾ ਵੀ ਤੁਸੀਂ ਇਹ ਜਿਹੜੀ ਗੱਲ ਕਾਹਲੀ ਦੀ ਛੱਡ ਕੇ ਗਾਹਾਂ ਨੂੰ ਜਾਣ ਲੱਗਿਆ, ਐਂ ਹੋਣੀ ਗੱਲ ਬਣਨੀ, ਪਿੱਛੇ ਨੂੰ ਮੁੜੇ ਨੇ, ਬੈਕ ਗੇਅਰ ਲਾਤਾ ਮੈਨੂੰ ਅੱਜ ਥੋੜ੍ਹਾ ਜਿਹਾ, ਮੈਨੂੰ ਪਿੱਛੇ ਨੂੰ ਮੋੜਤਾ, ਦੁਬਾਰੇ ਫਿਰ ਕੁਛ ਗੱਲਾਂ ਰਿਪੀਟ ਕਰਨੀਆਂ ਪੈ ਗਈਆਂ। ਅਤੇ ਚਲੋ ਗੁਰੂ ਕਿਰਪਾ ਕਰੇ, ਅਤੇ ਸੁਖਮਣੀ ਦੇ 7 ਅਰਥ ਹੋ ਗਏ ਅਤੇ ਗੌੜੀ ਦੇ 9 ਕਿਸਮਾਂ ਗਿਣੀਆਂ ਗਈਆਂ, ਅਤੇ 5 ਗੀਤਾਂ ਦੇ ਵਿੱਚੋਂ ਜਿਹੜਾ ਗੀਤ ਸੀ ਉਹ ਗਿਣੇ ਗਏ, 31 ਰਾਗ ਗਿਣੇ ਗਏ ਜਿਨ੍ਹਾਂ 'ਚੋਂ ਤੀਸਰਾ ਰਾਗ ਅਤੇ ਤੀਸਰਾ ਇਹ ਗੀਤ। ਇਹ ਸਾਰੀਆਂ ਵਿਚਾਰਾਂ ਜਿਹੜੀਆਂ ਨੇ, ਚਲੋ ਭਾਈ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਕਹਿ ਕੇ ਰਿਹਾ ਹੋਇਆ ਕੰਮ ਜਿਹੜਾ ਦੁਬਾਰੇ ਕਰਾ ਲਿਆ। ਕਾਹਲੀ ਦਾ ਕੰਮ ਤਾਂ ਇਹੋ ਜਿਹਾ ਹੁੰਦਾ, ਕੱਲ੍ਹ ਤਾਂ ਥੋੜ੍ਹਾ ਜਿਹਾ ਮੈਂ ਕਾਹਲੀ ਕਰ ਗਿਆ ਸੀ ਇਹਦੇ ਵਿੱਚ, ਕੁਛ ਮੈਨੂੰ ਕੋਈ ਗੱਲਾਂ ਬੇਸਮ੍ਰਿਤੀ ਸੀ, ਮੈਂ ਕਿਹਾ ਵੀ ਇਹ ਫਿਰ ਜੇ ਸੁਣਾਉਣੀ ਆ ਫਿਰ ਪੂਰਾ ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਅਤੇ ਹੁਣ 3 ਦਿਨ, ਕੱਲ੍ਹ ਪਰਸੋਂ ਚੌਥ, ਜਿਹੜੇ 3 ਦਿਨ ਹੁਣ ਸਾਰਾ ਹੀ ਸੌਖਾ ਹੀ ਸੌਖਾ ਕੰਮ ਹੈ। ਹੁਣ ਤਾਂ ਗਾਹਾਂ ਜਿਹੜਾ ਔਖਾ ਕੰਮ ਸੀ ਤੁਸੀਂ ਜਿੱਤ ਲਿਆ, ਉਹ ਹੁਣ ਨਹੀਂ ਔਖਾ ਕੰਮ ਗਾਹਾਂ। ਹੁਣ ਤਾਂ ਗਾਹਾਂ ਸੁਖਣੀ ਸਾਹਿਬ ਦੀਆਂ ਉਹ ਕਹਾਣੀਆਂ, ਅਤੇ ਜਿਹੜੀਆਂ ਕਹਾਣੀਆਂ ਦੇ ਨਾਲ ਇੱਕ ਵਾਰੀ ਦਿਲ ਹੈ ਜਾ ਵੀ ਹੈ ਇੰਨਾ ਸੁਖਣੀ ਦੇ ਵਿੱਚ ਸ਼ਕਤੀ ਹੈ, ਉਹ ਵਿਚਾਰਾਂ ਅੱਗੇ ਆਉਣਗੀਆਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਬਾਬਾ ਜੀ ਉਹਨਾਂ ਦੇ ਕੋਲੋਂ, ਗੁਰਸ਼ਰਨ ਸਿੰਘ ਉਹਨਾਂ ਦੇ ਕੋਲੋਂ ਹੁਣ ਪਾਠ ਆਪ ਜੀ ਆਨੰਦ ਸਾਹਿਬ ਦਾ ਸਰਵਣ ਕਰੋਗੇ। ਦਾਸ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਫਤਿਹ ਵੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।